ਪਰ ਧਰਮ ਦੀ ਦੁਨੀਆ ਵਿੱਚ ਜਦੋਂ ਕੋਈ ਸ਼ਬਦ ਪ੍ਰਵੇਸ਼ ਕਰਦਾ ਤਾਂ ਉਹਦੇ ਅਰਥ ਜਿਹੜੇ ਨੇ ਉਹ ਬਿਲਕੁਲ ਵਿਲੱਖਣ ਅਤੇ ਭਾਵਪੂਰਤ ਹੋ ਜਾਂਦੇ ਆ। ਸੁਣਿਆ ਦਾ ਅਰਥ ਤਾਂ ਇਹੋ ਹੀ ਹੈ ਸੁਣਨ ਨਾਲ, ਲੇਕਿਨ ਇਹਦਾ ਭਾਵ ਹੈ ਕਿ ਮਨੁੱਖੀ ਸੁਰਤ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਨਾਲ ਇੱਕ ਸੁਰ ਹੋ ਜਾਏ। ਕੱਲ੍ਹ ਅਸੀਂ 8ਵੀਂ ਪੌੜੀ ਦੀ ਵਿਚਾਰ ਕਰ ਰਹੇ ਸਾਂ ਅਤੇ ਉਸ ਦੀ ਇੱਕ ਪੰਗਤੀ ਸੁਣਿਆ, ਉਹ ਨਾ ਸਕੈ ਤਾਲ, ਇਸ ਸੰਬੰਧੀ ਵਿਚਾਰ ਬਾਕੀ ਹੈ। ਕਾਲ ਅਸੀਂ ਮੌਤ ਨੂੰ ਕਹਿੰਦੇ ਹਾਂ ਅਤੇ ਸਤਿਗੁਰੂ ਕਹਿੰਦੇ ਨੇ ਕਿ ਮਨੁੱਖੀ ਸੁਰਤ ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਨਾਲ ਇੱਕ ਸੁਰ ਹੁੰਦੀ ਹੈ ਤਾਂ ਉੱਥੇ ਕਾਲ ਨਾਮ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ, ਕਾਲ ਅਸਰ ਨਹੀਂ ਕਰਦਾ। ਜਿਹਨੂੰ ਅਸੀਂ ਕਹਿੰਦੇ ਹਾਂ ਨਾ ਵੀ ਤੈਨੂੰ ਕੋਈ ਗੱਲ ਪਹੁੰਦੀ ਨਹੀਂ, ਉਹ ਨਾ ਸਕਣ ਦਾ ਮਤਲਬ ਹੈ ਅਸਰ ਨਾ ਕਰਨਾ, ਪ੍ਰਭਾਵ ਨਾ ਪਾਉਣਾ। ਜਦੋਂ ਮਨੁੱਖੀ ਸੁਰਤ ਪਰਮਾਤਮਾ ਨਾਲ ਇੱਕ ਸੁਰ ਹੁੰਦੀ ਹੈ ਤਾਂ ਮੌਤ ਦੀ ਉੱਥੇ ਕੋਈ ਗੱਲ ਬਾਕੀ ਨਹੀਂ ਰਹਿੰਦੀ, ਕਿਉਂਕਿ ਮਨੁੱਖ ਵਾਹਿਗੁਰੂ ਅਕਾਲ ਪੁਰਖ ਵਿੱਚ ਇੱਕ ਸੁਰ ਹੋ ਜਾਂਦਾ ਅਤੇ ਉੱਥੇ ਕਿਉਂਕਿ ਉਹ ਆਪ ਵਾਹਿਗੁਰੂ ਮਰਦਾ ਨਹੀਂ, ਅਕਾਲ ਹੈ, ਇਸ ਕਰਕੇ ਮਨੁੱਖ ਜਿਹੜਾ ਹੈ ਉਹ ਕਾਲ ਰੂਪ ਮੌਤ ਦੀ ਗੱਲ ਜਿਹੜੀ ਹੈ ਉਹਦੇ ਤੋਂ ਬਾਹਰ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜਗ੍ਹਾ ਜਗ੍ਹਾ ਇਸ ਗੱਲ ਦੀ ਤਫਸੀਲ ਦਿੱਤੀ ਹੈ ਔਰ ਜਪਜੀ ਵਿੱਚ ਵੀ ਕੁਝ ਥਾਵਾਂ 'ਤੇ ਹੋਰ ਇਸ ਭਾਵ ਨੂੰ ਵਿਆਖਿਆ ਵਿੱਚ ਲਿਆਂਦਾ ਹੈ। ਬੜੀ ਸਪਸ਼ਟ ਗੱਲ ਹੈ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਭਗਤ ਹੈ ਨਾ, ਬੰਦਗੀ ਕਰਨ ਵਾਲਾ ਮਨੁੱਖ, ਪਰਮਾਤਮਾ ਦੀ ਸਿਫਤ ਵਿੱਚ ਜੁੜਿਆ ਬੰਦਾ, ਜਮ ਜਿਹੜਾ ਹੈ, ਕਾਲ ਜਿਹੜਾ ਹੈ, ਉਸ ਨੂੰ ਪ੍ਰਭਾਵਿਤ ਨਹੀਂ ਕਰਦਾ। ਇੱਕ ਬੜੀ ਸਰਲ ਪੰਕਤੀ ਹੈ, ਸਤਿਗੁਰੂ ਕਹਿੰਦੇ ਨੇ ਧਰਮ ਰਾਏ ਹੈ ਹਰ ਕਾ ਕੀਆ, ਕਿ ਜਿਹੜਾ ਧਰਮ ਰਾਜ ਹੈ ਉਹ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੈ। ਹਰ ਜਨ ਸੇਵਕ ਨੇੜ ਨਾ ਆਵੇ, ਜਿਹੜਾ ਪਰਮਾਤਮਾ ਦਾ ਸੇਵਕ ਹੋ ਜਾਂਦਾ ਇਹ ਉਸ ਦੇ ਨੇੜੇ ਨਹੀਂ ਆਉਂਦਾ। ਦੋ ਲਫਜ਼ ਹਨ, ਇੱਕ ਅਸੀਂ ਜਮ ਕਹਿੰਦੇ ਹਾਂ ਅਤੇ ਇੱਕ ਅਸੀਂ ਧਰਮ ਰਾਜ ਕਹਿੰਦੇ ਹਾਂ। ਅਸੀਂ ਸ਼ਾਇਦ ਇਹ ਸਮਝਦੇ ਹੋਈਏ ਵੀ ਧਰਮ ਰਾਜ ਕੋਈ ਹੋਰ ਚੀਜ਼ ਹੈ ਅਤੇ ਯਮਰਾਜ ਕੋਈ ਹੋਰ ਚੀਜ਼ ਹੈ। ਇਹ ਸਿੱਖ ਨੂੰ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਇਹ ਦੋ ਚੀਜ਼ਾਂ ਨਹੀਂ, ਇਹ ਇੱਕੋ ਹੀ ਚੀਜ਼ ਹੈ। ਜੇ ਅਸੀਂ ਦੋ ਸਮਝਾਂਗੇ ਤਾਂ ਸਮਝੋ ਅਜੇ ਸਾਨੂੰ ਸਿੱਖੀ ਦੀ ਬੁਨਿਆਦੀ ਗੱਲ ਦਾ ਵੀ ਪਤਾ ਨਹੀਂ ਲੱਗਾ। ਭਾਈ ਗੁਰਦਾਸ ਸਾਹਿਬ ਨੇ ਇਸ ਗੱਲ ਨੂੰ ਸਪਸ਼ਟ ਕੀਤਾ। ਭਾਈ ਸਾਹਿਬ ਕਹਿੰਦੇ ਨੇ ਲੋਕਾਂ ਦੀ ਇਹ ਮਨੌਤ ਹੈ ਕਿ ਜਿਹੜਾ ਧਰਮ ਰਾਜ ਹੈ ਜਾਂ ਜਮਰਾਜ, ਇਹ ਕਹਿੰਦੇ ਨੇ ਸੂਰਜ ਦਾ ਪੁੱਤਰ ਹੈ। ਅਤੇ ਭਾਈ ਗੁਰਦਾਸ ਕਹਿੰਦੇ ਨੇ ਸੂਰਜ ਘਰ ਅਵਤਾਰ ਲੈ, ਧਰਮ ਵਿਚਾਰਨ ਜਾਇ ਬੇਠਾ। ਸੂਰਜ ਦੇ ਘਰ ਵਿੱਚ ਜੰਮ ਕੇ ਧਰਮ ਵਿਚਾਰ ਕਰਨ ਲਈ ਸਥਾਪਿਤ ਹੋ ਗਿਆ। ਸੂਰਜ ਘਰ ਅਵਤਾਰ ਲੈ, ਧਰਮ ਵਿਚਾਰਨ ਜਾਇ ਬੇਠਾ, ਮੂਰਤ ਇੱਕਾ ਨਾਉ ਦੋਏ, ਧਰਮ ਰਾਏ ਜਮ ਦੇਖ ਸਰਿੱਠਾ। ਧਿਆਨ ਰੱਖਣਾ, ਭਾਈ ਸਾਹਿਬ ਕਹਿੰਦੇ ਨੇ ਮੂਰਤ ਇੱਕਾ, ਇੱਕੋ ਹੀ ਅਸਤੀ ਹੈ, ਲੇਕਿਨ ਦੁਨੀਆ ਦੇ ਲੋਕ ਜਿਹੜੇ ਨੇ ਕੋਈ ਇਸ ਨੂੰ ਧਰਮ ਰਾਜ ਸਮਝਦਾ ਅਤੇ ਕੋਈ ਇਸ ਨੂੰ ਯਮਰਾਜ ਸਮਝਦਾ। ਮੂਰਤ ਇੱਕਾ ਨਾਉ ਦੋਏ, ਧਰਮ ਰਾਏ ਜਮ ਦੇਖ ਸਰਿੱਠਾ। ਕਹਿੰਦੇ ਨੇ ਧਰਮੀ ਡਿੱਠਾ ਧਰਮ ਰਾਏ, ਪਾਪ ਕਮਾਏ ਪਾਪੀ ਜਮ ਡਿੱਠਾ। ਸਿਪਾਹੀ ਹੈ ਨਾ, ਮੈਂ ਇਹਨੂੰ ਕਲੈਰੀਫਾਈ ਕਰਦਾ ਥੋੜ੍ਹਾ ਜਿਹਾ ਸਮਝਣ ਲਈ। ਸਿਪਾਹੀ ਹੈ, ਚੋਰ ਸਿਪਾਹੀ ਦੇ ਕੋਲੋਂ ਲੰਘਦਾ ਡਰਦਾ, ਲੇਕਿਨ ਇੱਕ ਸਧਾਰਨ ਆਦਮੀ ਕੋਲੋਂ ਦੀ ਗੁਜ਼ਰ ਜਾਂਦਾ। ਸਿਪਾਹੀ ਤਾਂ ਉਹੀ ਹੈ ਨਾ, ਉਹ ਕਿਉਂ ਡਰਦਾ? ਗੁਨਾਹਗਾਰ ਹੈ। ਜਿਹੜਾ ਬੰਦਾ ਦੋਸ਼ੀ ਹੈ ਉਹਨੂੰ ਉਹ ਜਮ ਦਿਸਦਾ, ਅਤੇ ਜਿਹੜਾ ਬੰਦਾ ਗੁਨਾਹਗਾਰ ਨਹੀਂ ਉਹਨੂੰ ਉਹ ਜਮ ਨਹੀਂ ਦਿਸਦਾ। ਭਗਤ ਨੂੰ ਉਹ ਜਮ ਨਹੀਂ ਦਿਸ ਸਕਦਾ, ਭਗਤ ਵਾਸਤੇ ਉਹ ਧਰਮ ਰਾਜ ਹੈ, ਕਿਉਂਕਿ ਭਗਤ ਆਪਣੇ ਆਪ ਵਿੱਚ ਧਰਮੀ ਹੈ, ਉਹਨੂੰ ਕੀ ਫਰਕ ਪੈਂਦਾ। ਲੇਕਿਨ ਜਿਹੜਾ ਬੰਦਾ ਖੁਦ ਹੀ ਗੁਨਾਹਗਾਰ ਹੈ, ਉਹਨੇ ਤਾਂ ਡਰ ਕੇ ਲੰਘਣਾ ਹੀ, ਉਹਨੇ ਤਾਂ ਲੁਕਣਾ ਹੀ ਹੈ। ਅਤੇ ਗੁਰੂ ਅਮਰਦਾਸ ਸਾਹਿਬ ਨੇ ਇਸ ਗੱਲ ਨੂੰ ਹੋਰ ਸਾਫ਼ ਕੀਤਾ। ਉਹ ਕਹਿੰਦੇ ਨੇ ਕਿ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਧਰਮ ਰਾਏ ਨੂੰ ਅਧਿਕਾਰ ਹੈ कि उन्हें सच्चा धर्म विचार करना, सच निबेड़ना है। धर्म राय नो हुक्म है, वह सच्चा धर्म विचार, दूजे पाए दुष्ट आत्मा, ओ तेरी सरकार। जिहड़ा मनुख दुष्ट है, जिहदी आत्मा, जिहदा जीवन दूसरे भाव विच जुड़िया होर दुनिया के धंधियां विच पिया होया है, ओह तेरी सरकार। सरकार कहिंदे ने रियाया नूं, प्रजा नूं। इस करके असीं कहिंदे सरकार किहदी है, भाव जिहदा प्रजा ते हुकूमत है, प्रजा जिहदे अधिकार विच है। कहिंदे ने ओह तेरी सरकार, जिहड़े दूसरे भाव विच फसे होए ने कहिंदे ने ओह तेरे अधीन ने। दूजे पाए दुष्ट आत्मा, ओह तेरी सरकार। कहिंदे ने अध्यात्मी हर गुण तास मन, पर जिहड़े अध्यात्मी ने, जिहड़े रब की बंदगी करन वाले मनुख ने, धर्मी हन, उन्होंने अंदर की है, उन्होंने मन में वाहेगुरु अकाल पुरख गुणा का खजाना वसया होया है। अध्यात्मी हर गुण तास मन, जप है एक मुरार, वो एक वाहेगुरु अकाल पुरख जो सब का नाश करने वाला है उसनू जपते ने। अध्यात्मी हर गुण तास मन, जप है एक मुरार, कहिंदे ने किन की सेवा धर्म राय करे। धर्मराज उन्हों का सेवक है, उन्हों वास्ते जम की स्थिति नहीं रखता। धन सवारन हार, कहिंदे ने वाहिगुरु अकाल पुरख धन है जिसने अपने भगत नूं, अपने दास नूं इस तरह का जीवन दे के सवार दिता है। तो भाई गुरदास कहिंदे ने, कहिंदे ने धर्मी डिठा धर्म राय, पाप कमाए पापी जम डिठा, ते पापी नूं पछड़ाएंदा धर्मी नाल बोलेंदा मिठा। उन्हूं ते वो ये कहना ही है, उन्हूं तां तिरस्कार देना ही है, क्योंकि वो बंदे ने कम ही इहो जिहे कीते ने। तो जिहड़ा धर्मी है उहदे नाल तां तिरस्कार का कोई सवाल नहीं पैदा हुंदा। इसलिए कहिंदे ने पापी नूं पछड़ाएगा धर्मी नाल बोलेंदा मिठा। तो फिर भाई साहब कहिंदे ने कि नरक सुरग विच पाप पुन वैरी देखण वैर पाए। कहिंदे ने जिन्हां दे अंदर वैर भावना है उस नूं भी वैरी समझदे आ। वैरी देखण वैर पाए, मित्र पाए कर देखण इठा। जिहड़े मित्र ने उहनूं मित्र समझदे आ। इस करके भगत मौत नूं अपना दुश्मन नहीं समझते। असी कहने साड़ी दुश्मन है, नहीं आनी चाहिए साढ़े को, यह नहीं आनी चाहिए, और सब कुछ आ जाए। लेकिन जेड़े मित्र ने वो कहते हैं तो वाहगुरु अकाल पुरख की रजा है, उन्हों अपना मित्र समझते हैं, तो उन्हों का वो कुछ विगाड़ भी नहीं सकता। क्यों? क्योंकि वो उन्होंने उन्होंने सांझ वाहगुरु अकाल पुरख नाल है। उन्होंने की है, जिमें अफसर नाल सांझ हो, चपरासी वगैरह तो मगर तुरे फिरते हैं, उन्होंने जो वैल्यू घट जाती है। इस वास्ते कहिंदे ने वैरी देखण वैर भाए, मित्र भाए कर देखण इच्छा। तो कहिंदे ने नरक सुरग विच पाप पुन वर सराप जानण अबरेठा। कहिंदे ने बड़ी अस्कर्ज गल है कि लोग जिहड़े ने वह नरक सुरग वर सराप इन्हां गल्लां विच पए होए ने, ते उन्हां नूं इह नहीं पता कि असीं वाहिगुरू अकाल पुरख की भगती करके अपने नूं इस योग बना लईए, अपने आप नूं इस काबिल बना लईए कि उस वाहेगुरु अकाल पुरख की निगाह विच असीं स्वीकार हो सकीए। ये उस दीयां ताकतां फिर साडा कुछ नहीं विगाड़ सकन दीयां। भाई साहब ने अखीर विच गल कही है, वो कहिंदे ने दर्पण रूप जिवे ही पिठा। जिहो जी शकल बंदे की होएगी ना, उहो जिही मनुख की सूरत शीशे विच नज़र आ जाएगी। इहों समझ लो भी इह धर्म शक्ति जिहड़ी है इह वाहेगुरु अकाल पुरख वल्लों इक शीशा है। तो शीशे में जिस तरह का मूँह लबेड़ के आप चले जावे उस तरह का नज़र आ जाना है। शीशे ने साढ़े मूँह में ना चंगिया करना, ना माड़ा करना, उदे च कोई आर्टिफिशियल गल नहीं होएगी। परमात्मा का जोड़ा न्याय है वो इतना स्पष्ट तो इतना साफ है कि उदे विच किसी प्रकार का कोई दखल नहीं दिता जा सकता। इस करके जेडे बंदे परमात्मा की बंदगी वाले पासे तुर जाते हैं, ये जम उन्हां वास्ते कोई हस्ती नहीं रखता। बाणी विच बड़ियां थावां ते चर्चा है। सतगुरु कहिंदे ने राम नाम मन लागा, जम लजाए कर भागा। असां ते पढ़ना भी नहीं ना आउंदा, बहुत पढ़दे हां असीं जम लजाए कर भागा, भी जिन्हां दा मन राम नाम विच लग गया उन्हां नूं जम लै के लठ गया। लफ्ज़ लजाए नहीं है, लफ्ज़ है लजाए, लज्जा नाल शर्मा के, कि उन्हां कोलों जम शर्मा के परे चला गया। जिन्हां दा मन वाहिगुरु अकाल पुरख विच जुड़ गया उन्हां उत्ते इस गल का प्रभाव नहीं। कबीर कहिंदे कहिंदे ने बंदे हो, यह गल बड़ी साफ है। कहिंदे ने जम का ठेंगा बुरा है, कहिंदे ने मौत की सट बड़ी बुरी है, मौत की मार बड़ी करड़ी है, ਉਹ ਨਹੀਂ ਸਹਿਆ ਜਾਏ, ਉਹਨੂੰ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਪਰ ਕਹਿੰਦੇ ਨੇ ਏਕ ਜੋ ਸਾਧੂ ਮੋਹ ਮਿਲਿਓ ਤਿੰਨ ਲੀਆ ਅੰਚਲ ਲਾਏ। ਕਹਿੰਦੇ ਨੇ ਇੱਕ ਗੁਰੂ ਦਾ ਮਿਲਾਪ ਹੋ ਗਿਆ ਮੈਨੂੰ, ਉਹਦੇ ਨਾਲ ਮੇਰੀ ਸਾਂਝ ਬਣ ਗਈ ਹੈ, ਅਤੇ ਹੁਣ ਮੈਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਮੈਂ ਗੁਰੂ ਦੇ ਲੜ ਲੱਗ ਕੇ ਬੰਦਗੀ ਅਤੇ ਭਗਤੀ ਵਾਲਾ ਮਨੁੱਖ ਬਣ ਗਿਆ, ਅਤੇ ਹੁਣ ਜਮ ਦੇ ਪ੍ਰਭਾਵ ਵਿੱਚੋਂ ਮੈਂ ਨਿਕਲ ਗਿਆ। ਮੇਰੀ ਕਹਾਣੀ ਜਮ ਦੇ ਪ੍ਰਭਾਵ ਵਾਲੀ ਮੁੱਕ ਗਈ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜਪਜੀ ਦੀ ਇਸ ਪੰਕਤੀ ਵਿੱਚ ਸਾਨੂੰ ਸਮਝਾਉਂਦੇ ਆ, ਕਹਿੰਦੇ ਨੇ ਸੁਣਿਆ ਪੋਹ ਨਾ ਸਕੈ ਕਾਲ। ਬੰਦਾ ਕਿੰਨਾ ਵਿਦਵਾਨ ਹੋਵੇ, ਕਿੰਨਾ ਧਨਵਾਨ ਹੋਵੇ, ਜਿਤਨੀਆਂ ਚਤੁਰਾਈਆਂ ਉਹਦੇ ਕੋਲ ਹੋਣ, ਉਹ ਕਾਲ ਤੋਂ ਤਾਂ ਨਹੀਂ ਨਾ ਬਚ ਸਕਦਾ। ਕਹਿੰਦੇ ਨੇ ਕਿਸੇ ਅਮੀਰ ਨੇ, ਰਾਜਾ ਹੀ ਸਮਝ ਲਓ, ਸ਼ਹਿਨਸ਼ਾਹ ਸਮਝ ਲਓ, ਉਹਨੂੰ ਸੁਪਨਾ ਆ ਗਿਆ। ਕਹਿਣ ਲੱਗਾ ਮੌਤ ਆਏਗੀ। ਸੁਪਨੇ ਵਿੱਚ ਆਇਆ ਵੀ ਫਲਾਣੀ ਥਾਂ 'ਤੇ ਤੂੰ ਹੋਏਗਾ, ਇਸ ਤਰ੍ਹਾਂ ਦੀ ਸ਼ਕਲ ਵਿੱਚ ਮੌਤ ਆਵੇਗੀ। ਉਹਨੇ ਦਿਨੇ ਆਪਣੀ ਕੈਬਨਿਟ ਬੁਲਾ ਲਈ। ਕਹਿਣ ਲੱਗਾ ਮੇਰੀਆਂ ਸਾਰੀਆਂ ਮੁਸੀਬਤਾਂ ਦਾ ਹੱਲ ਤੁਸੀਂ ਕਰ ਦਿਓ। ਕਿਸੇ ਦੁਸ਼ਮਣ ਨੇ ਹਮਲਾ ਕਰਨਾ ਹੋਵੇ, ਕੋਈ ਹੋਰ ਘਾਟੇ ਵਾਲੀ ਗੱਲ ਹੋਵੇ, ਤਾਂ ਤੁਸੀਂ ਮੈਨੂੰ ਸੁਝਾਅ ਦਿੰਦੇ ਹੋ ਵੀ ਮੈਂ ਕੀ ਕਰਨਾ, ਅਤੇ ਆਹ ਮੁਸੀਬਤ ਮੇਰੇ 'ਤੇ ਆਉਣ ਵਾਲੀ ਹੈ, ਮੈਨੂੰ ਸੁਪਨਾ ਆਇਆ। ਪਹਿਲੇ ਤਾਂ ਟਾਲ ਗਏ, ਆਖਣ ਲੱਗੇ ਲੈ ਇਹਦਾ ਕੀ ਹੈ, ਸੁਪਨਾ ਤਾਂ ਐਵੇਂ ਹੁੰਦਾ, ਕੁਛ ਵੀ ਨਹੀਂ ਹੁੰਦਾ। ਉਹ ਕਹਿੰਦਾ ਨਹੀਂ, ਮੇਰਾ ਤਾਂ ਅੰਦਰ ਕੰਬਦਾ ਪਿਆ, ਮੈਨੂੰ ਤਾਂ ਇਉਂ ਲੱਗਦਾ ਵੀ ਉਹ ਗੱਲ ਵਾਪਰ ਕੇ ਰਹੇਗੀ, ਅਤੇ ਫਿਰ ਮੈਂ ਕੀ ਕਰਾਂ। ਹੁਣ ਬੰਦਿਆਂ ਕੋਲ ਜਵਾਬ ਤਾਂ ਕੋਈ ਨਹੀਂ, ਐਵੇਂ ਟੁੱਚਰਾਂ ਘੜਦੇ ਆ। ਮਾਫ਼ ਕਰਨਾ, ਧਰਮ ਦੀ ਦੁਨੀਆ ਵਿੱਚ ਵੀ, ਰਾਜਨੀਤਿਕ ਦੁਨੀਆ ਵਿੱਚ ਵੀ ਯਥਾਰਥ ਤੋਂ ਬੰਦਾ ਨੱਠਦਾ, ਦੌੜਦਾ। ਉਹ ਕਹਿਣ ਲੱਗੇ ਵੀ ਹੁਣ ਇਹ ਤਾਂ ਕੋਈ ਇਲਾਜ ਤੈਨੂੰ ਦੱਸਣਾ ਚਾਹੀਦਾ, ਨਹੀਂ ਤਾਂ ਸਾਡੇ ਦੁਆਲੇ ਹੋ ਜੂਗੇ। ਤਾਂ ਕਿਸੇ ਤਰ੍ਹਾਂ ਇੱਕ ਵਾਰੀ ਟਾਲੋ ਗੱਲ ਨੂੰ। ਉਹ ਕਹਿਣ ਲੱਗੇ ਰਾਜਨ, ਆਖਰ ਮੌਤ ਜਿਹੜੀ ਹੈ ਉਹ ਤੇਰੇ ਰਾਜ ਵਿੱਚ ਹੀ ਆਏਗੀ ਨਾ, ਤੈਨੂੰ ਇਸ ਰਾਜ ਵਿੱਚ ਹੀ ਸੁਪਨਾ ਆਇਆ ਹੈ, ਅਤੇ ਇਸ ਰਾਜ ਦੀ ਹਦੂਦ ਅੰਦਰ ਹੀ ਮੌਤ ਆਏਗੀ ਨਾ। ਉਹਨੂੰ ਕਿ ਇਹੀ ਪਤਾ ਹੋਏਗਾ ਨਾ ਕਿ ਇਸ ਰਾਜ ਵਿੱਚ ਰਹਿੰਦਾ ਬੰਦਾ, ਇਹਨੂੰ ਉੱਤੇ ਜਾ ਮਾਰਨਾ ਹੈ, ਅਤੇ ਤੂੰ ਇਸ ਤਰ੍ਹਾਂ ਕਰ ਕਿ ਘੋੜੇ ਤੇਰੇ ਕੋਲ ਬੜੇ ਬੜੇ ਵਧੀਆ ਨੇ, ਅਤੇ ਕਿਸੇ ਤੇਜ਼ ਰਫ਼ਤਾਰ ਘੋੜੇ 'ਤੇ ਅਸਵਾਰ ਹੋ ਜਾ, ਅਤੇ ਅਸਵਾਰ ਹੋ ਕੇ ਆਪਣੀ ਰਾਜ ਦੇ ਹੱਦ ਬੰਨੇ ਤੋਂ ਬਾਹਰ ਪਰੇ ਦੂਰ ਚਲਾ ਜਾ, ਅਤੇ ਫਿਰ ਮੌਤ ਨਹੀਂ ਤੈਨੂੰ ਫੜ ਸਕੇਗੀ। ਜੇ ਅੱਜ ਦਾ ਜਮ ਸਮਾਂ ਹੁੰਦਾ, ਕਹਾਣੀ ਪੁਰਾਣੀ ਹੈ, ਜੇ ਅੱਜ ਦਾ ਸਮਾਂ ਹੁੰਦਾ, ਅਗਲੇ ਕਹਿੰਦੇ ਹਾਈ ਹਵਾਈ ਜਹਾਜ਼ ਦੀ ਟਿਕਟ ਕਟਾ, ਚੜ ਜਾ ਕਿਤੇ ਦੋ ਧਰਤੀ ਦੇ ਦੂਜੇ ਪਾਸੇ ਚਲਾ ਜਾ। ਪਰ ਕਿੱਥੇ, ਜਿਸ ਵੇਲੇ ਉਹ ਥੱਕ ਗਿਆ ਅਤੇ ਕਹਿੰਦੇ ਨੇ ਘੋੜੇ ਤੋਂ ਉਤਰ ਕੇ ਘੋੜਾ ਬੰਨ੍ਹ ਕੇ ਇੱਕ ਰੁੱਖ ਦੀ ਛਾਂ ਥੱਲੇ ਮਾੜਾ ਜਿਹਾ ਸਾਹ ਹੀ ਲੈਣ ਲੱਗਾ ਸੀ, ਕਿਸੇ ਨੇ ਮੋਢੇ 'ਤੇ ਹੱਥ ਰੱਖ ਦਿੱਤਾ। ਆਖਣ ਲੱਗਾ ਬੜੇ ਬੜਾ ਟਾਈਮ ਦਾ ਪੰਕਚੂਅਲ ਹੈ ਤੂੰ, ਬਹੁਤ ਵਕਤ ਸਿਰ ਪਹੁੰਚ ਗਿਆ, ਮੈਂ ਤੇਰੀ ਇੰਤਜ਼ਾਰ ਪਈ ਕਰਦੀ ਸਾਂ। ਮਾਫ਼ ਕਰਦਾ, ਮੌਤ ਸਾਰਿਆਂ ਨਾਲ ਇਸੇ ਤਰ੍ਹਾਂ ਹੀ ਵਿਹਾਰ ਕਰਦੀ ਹੈ। ਆ ਹੁਣੇ ਹੁਣੇ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਗੁਜ਼ਰੇ ਹਨ, ਭਾਈ ਸੰਤਾ ਸਿੰਘ ਜੀ ਜਮਕ। ਉਹ ਇੱਕ ਗੱਲ ਕਹਿੰਦੇ ਸੀ, ਮੈਨੂੰ ਗੱਲ ਚੇਤੇ ਆ ਗਈ। ਉਹ ਕਿਤੇ ਪ੍ਰੋਗਰਾਮ 'ਤੇ ਜਾਣਾ ਹੁੰਦਾ ਸੀ ਨਾ, ਟਾਈਮ ਦੀ ਇੰਨੀ ਪੰਕਚੁਅਲਿਟੀ ਮੈਂ ਉਸ ਮਹਾਨ ਵਿਅਕਤੀ ਅੰਦਰ ਦੇਖੀ, ਸ਼ਾਇਦ ਸਾਡੇ ਅੰਦਰ ਕਿਸੇ ਅੰਦਰ ਨਾ ਹੋਵੇ। ਬਹੁਤ ਸਿੰਸੀਅਰਲੀ ਵਕਤ ਦੀ ਪਾਬੰਦੀ ਨੂੰ ਨਿਭਾਉਂਦੇ ਸੀ, ਅਤੇ ਅਸੀਂ ਇੰਤਜ਼ਾਰ ਕਰਦੇ ਸਾਂ ਵੀ ਪਤਾ ਨਹੀਂ ਭਾਈ ਸਾਹਿਬ ਨਾ ਆ ਸਕਣ, ਬਸ ਕਰਕੇ ਜਾਂ ਕੋਈ ਹੋਰ ਕਾਰਨ ਵੀ ਬਣ ਸਕਦਾ, ਅਤੇ ਆਉਂਦੇ ਪਏ ਵਾਜੇ ਚੁੱਕੀ। ਕਹਿਣ ਲੱਗੇ ਮਰਨ ਲੱਗਿਆਂ ਵੀ ਲੇਟ ਨਹੀਂ ਹੋਣਾ, ਬੜੇ ਕੀਮਤੀ ਲਫ਼ਜ਼ ਨੇ। ਕਹਿਣ ਲੱਗੇ ਹਰਭਜਨ ਸਿੰਘ, ਮਰਨ ਲੱਗਿਆਂ ਵੀ ਲੇਟ ਨਹੀਂ ਹੋਣਾ, ਸਿੱਖ ਤਾਂ ਇੱਥੇ ਜਿੰਦਾ। ਬੰਦਾ ਆਮ ਜਿਹੜਾ ਉਹ ਕੁਸਾਈ ਕਰਦਾ, ਕਹਿੰਦਾ ਇਹਦੇ ਤੋਂ ਬਚ ਜਾਵਾਂ ਕਿਸੇ ਤਰੀਕੇ ਨਾਲ। ਪਰ ਮਾਫ਼ ਕਰਨਾ, ਜ਼ਿੰਦਗੀ ਅਤੇ ਮੌਤ ਦਾ ਸੰਬੰਧ ਇੰਨਾ ਗਹਿਰਾ ਹੈ ਕਿ ਜਿਸ ਰਸਤੇ ਮਨੁੱਖ ਨੂੰ ਮੌਤ ਆਉਂਦੀ ਹੈ, ਜ਼ਿੰਦਗੀ ਮਿਲਦੀ ਹੈ, ਉਸੇ ਰਸਤੇ ਹੀ ਮਨੁੱਖ ਨੂੰ ਮੌਤ ਮਿਲਦੀ ਹੈ। ਇਸ ਮੂੰਹ ਨਾਲ ਹੀ ਸਾਹ ਲੈਂਦੇ ਹਾਂ ਕਿ ਇਹੀ ਰਸਤਾ ਜਦੋਂ ਬੰਦ ਹੋ ਜਾਂਦਾ ਸਵਾਸ ਤੋਂ, ਚੱਲ ਮੌਤ। ਫਰਕ ਕੀ ਹੈ, ਸਾਹ ਆ ਗਿਆ ਜੀਵਨ ਹੈ, ਸਾਹ ਨਾ ਆਇਆ ਜ਼ਿੰਦਗੀ ਨਹੀਂ। ਵੈਸੇ ਤਾਂ ਮੌਤ ਦੇ ਤਜਰਬੇ ਵਿੱਚੋਂ ਅਸੀਂ ਰੋਜ਼ ਗੁਜ਼ਰਦੇ ਹਾਂ। ਗੁਰੂ ਸਾਹਿਬ ਨੇ ਜਿਹੜਾ ਸੋਹਰੇ ਦਾ ਪਾਠ ਸਾਨੂੰ ਦਿੱਤਾ ਨਾ ਕਰਨ ਨੂੰ, ਬੜੀ ਕੀਮਤੀ ਗੱਲ ਹੈ, ਕਿਉਂਕਿ ਅਸੀਂ ਥੋੜ੍ਹਾ ਜਿਹਾ ਰੋਜ਼ ਮਰਦੇ ਹਾਂ, ਸੋਨੇ ਹਾਂ ਨਾ ਜਦੋਂ, ਅਤੇ ਦੋ ਚਾਰ ਘੰਟੇ ਲਈ ਦੁਨੀਆ ਵੱਲੋਂ ਮਰ ਜਾਂਦੇ ਹਾਂ, ਅਤੇ ਫਿਰ ਉੱਠ ਕੇ ਜੀ ਪੈਂਦੇ ਹਾਂ। ਸੋਹਿਲਾ ਇਹੋ ਹੀ ਗੱਲ ਚੇਤੇ ਕਰਾਉਂਦਾ ਕਿ ਅਜੇ ਤਾਂ ਥੋੜ੍ਹਾ ਜਿਹਾ ਸੌਣ ਲੱਗਾ, ਥੋੜ੍ਹੀ ਜਿਹੀ ਮੌਤ ਹੈ, ਇੱਕ ਦਿਨ ਪੂਰੀ ਮੌਤ ਆਏਗੀ। ਕਿਸੇ ਸ਼ਾਇਰ ਨੇ ਬੜੀ ਵਧੀਆ ਗੱਲ ਕਹੀ ਹੈ, ਉਹ ਕਹਿੰਦਾ ਨੀਂਦ ਕਿਆ ਹੈ, ਕਹਿੰਦਾ ਥੋੜ੍ਹੇ ਵਕਤ ਕੀ ਮੌਤ, ਮੌਤ ਕਿਆ ਹੈ, ਤਮਾਮ ਉਮਰ ਕੀ ਨੀਂਦ। ਬਿਲਕੁਲ ਸਾਡੇ ਨਾਲ ਇਹ ਰੋਜ਼ ਕਹਾਣੀ ਵਾਪਰਦੀ ਹੈ, ਪਰ ਕੋਈ ਅਸੀਂ ਧਿਆਨ ਨਾਲ ਜੇ ਸੋਹਿਲਾ ਪੜ੍ਹਦੇ ਹੋਈਏ ਤਾਂ ਮੌਤ ਦੇ ਸੰਬੰਧ ਵਿੱਚ ਜਿਹੜੇ ਸਾਡੇ ਖਿਆਲਾਤ ਨੇ ਸ਼ਾਇਦ ਬਦਲ ਜਾਣ, ਤਬਦੀਲ ਹੋ ਜਾਣ, ਅਤੇ ਅਸੀਂ ਸਵੀਕਾਰ ਕਰੀਏ ਕਿ ਇਹ ਇੱਕ ਦਿਨ ਸਾਡੇ ਉੱਤੇ ਆਉਣੀ ਹੈ। ਫਿਰ ਅਸੀਂ ਉਹਨੂੰ ਦੁਸ਼ਮਣ, ਉਹਨੂੰ ਵਿਰੋਧੀ, ਉਹਦੇ ਤੋਂ ਲੁਕ ਛਪਾ ਦੀ ਗੱਲ ਉਹ ਕਰਨ ਦੀ ਹਿੰਮਤ ਨਹੀਂ ਪਏਗੀ। ਕਹਿੰਦੇ ਨੇ ਕੋਈ ਬੜਾ ਵੱਡਾ ਅਮੀਰ ਰਾਜਾ ਸੀਗਾ, ਰਾਜ ਭਾਗ ਦਾ ਮਾਲਕ, ਦੁਸ਼ਮਣਾਂ ਤੋਂ ਖਤਰਾ ਰਹਿੰਦਾ, ਜਿੰਨਾ ਸਾਜੋ ਸਮਾਨ ਬੰਦੇ ਦਾ ਵੱਧ ਜਾਏ
ਉਨੀ ਦੁਸ਼ਮਣੀ ਵੀ ਵੱਧ ਜਾਂਦੀ ਆ, ਉਨੇ ਹੀ ਖਤਰੇ ਵੱਧ ਜਾਂਦੇ ਨੇ। ਅਤੇ ਉਹਨੇ ਇੱਕ ਕਿਲ੍ਹਾ ਬਣਾਇਆ, ਸਿਰਫ ਇੱਕੋ ਰਸਤਾ ਉਹਨੇ ਰੱਖਿਆ ਅਤੇ ਉੱਥੇ ਪਹਿਰੇਦਾਰ ਕਾਇਮ ਕਰ ਦਿੱਤੇ। ਆਪਣੇ ਕਿਸੇ ਸੱਜਣ ਮਿੱਤਰ ਨੂੰ ਬੁਲਾਇਆ ਦੂਜੇ ਰਾਜ ਤੋਂ, ਕਹਿਣ ਲੱਗਾ ਲੈ ਤੂੰ ਵੀ ਇਸ ਤਰ੍ਹਾਂ ਦਾ ਕਿਲ੍ਹਾ ਬਣਾ ਲੈ, ਇਤਨੀ ਪ੍ਰੋਟੈਕਸ਼ਨ ਹੋ ਜਾਏਗੀ, ਇਤਨੀ ਸਿਕਿਉਰਿਟੀ ਹੋ ਜਾਏਗੀ ਕਿ ਬਸ ਕੋਈ ਵਾਲ ਵਾਹਵਲ ਨਹੀਂ ਗਿਰ ਸਕੇਗਾ। ਦੋਵੇਂ ਮਿੱਤਰ ਗੱਲਾਂ ਪਏ ਕਰਦੇ ਨੇ ਬੜੇ ਮਾਣ ਅਤੇ ਫਖਰ ਨਾਲ, ਵੀ ਕਿਆ ਬਾਤ ਹੈ, ਅਸੀਂ ਕਿੱਡੀ ਕਿੰਨੀ ਪ੍ਰੋਟੈਕਸ਼ਨ ਕਰ ਲਈ ਹੈ। ਅਤੇ ਕਹਿੰਦੇ ਨੇ ਇੱਕ ਫਕੀਰ ਗੁਜ਼ਰਦਾ ਪਿਆ ਲੰਘਦਾ ਕੋਲੋਂ ਦੀ, ਦੋਨਾਂ ਦੀ ਗੱਲਬਾਤ ਉੱਤੇ ਤਾੜੀ ਮਾਰੀ, ਹੱਸਿਆ। ਅਤੇ ਰਾਜੇ ਨੂੰ ਗੁੱਸਾ, ਹੁਣ ਅਮੀਰ ਆਦਮੀ ਅਤੇ ਉਹਦੇ ਵੀ ਗਰੀਬ ਹੱਸੇ, ਗੁੱਸਾ ਤਾਂ ਆਉਣਾ ਹੀ ਹੈ। ਵੀ ਇਹ ਮਾਮੂਲੀ ਆਦਮੀ ਗਦਾ ਦਰ ਭਿੱਖਿਆ ਮੰਗਣ ਵਾਲਾ ਅਤੇ ਸਾਡਾ ਮਜ਼ਾਕ ਪਿਆ ਉਡਾਉਂਦਾ, ਤਾੜਨਾ ਕੀਤੀ। ਕਹਿਣ ਲੱਗੀ ਕਿਉਂ ਹੱਸਦਾ ਤੂੰ, ਗੱਲ ਕੀ ਹੈ? ਕਹਿਣ ਲੱਗਾ ਉਹ ਤਾਂ ਤੁਸੀਂ ਬੜੇ ਸਿਆਣੇ, ਬੜੇ ਅਮੀਰ, ਬੜੇ ਪਹੁੰਚਦੇ ਪਹੁੰਚੇ ਬੰਦੇ, ਮੈਂ ਤੁਹਾਡੇ ਸਾਹਮਣੇ ਮਿੱਟੀ ਵੀ ਨਹੀਂ, ਖਾਕ ਵੀ ਨਹੀਂ, ਕੁਝ ਵੀ ਨਹੀਂ ਹਾਂ, ਪਰ ਮੈਂ ਵੇਖਦਾ ਕਿ ਸਿਆਣਿਆਂ ਬੰਦਿਆਂ ਦੀ ਅਕਲ ਬੜੀ ਨੀਵੀਂ ਹੈ। ਅਖੇ ਕੀ ਗੱਲ? ਕਹਿਣ ਲੱਗਾ ਇੱਕ ਰਸਤਾ ਵੀ ਨਹੀਂ ਸੀ ਰੱਖਣਾ, ਇਹ ਇੱਕ ਦਰਵਾਜ਼ਾ ਵੀ ਨਹੀਂ ਸੀ ਰੱਖਣਾ, ਫਿਰ ਤੁਸੀਂ ਸਦਾ ਲਈ ਬਚ ਜਾਂਦੇ। ਕਹਿੰਦੇ ਫਿਰ ਇੱਕ ਦਰਵਾਜ਼ਾ ਨਾ ਰੱਖਦੇ ਤਾਂ ਅਸੀਂ ਕਿੱਧਰੋਂ ਆਉਂਦੇ ਜਾਂਦੇ? ਕਹਿਣ ਲੱਗਾ ਮਾਫ ਕਰਨਾ, ਜਿਸ ਰਸਤੇ ਤੁਹਾਡੇ ਦੋਸਤਾਂ ਨੇ ਆਉਣਾ ਦੁਸ਼ਮਣ ਵੀ ਉਸੇ ਰਸਤੇ ਆਏਗਾ, ਉਸੇ ਰਸਤੇ ਆਏਗਾ। ਇਸੇ ਕਰਕੇ ਫਰੀਦ ਨੇ ਤਾਂ ਬਹੁਤ ਸਾਫ ਗੱਲ ਕਹੀ ਹੈ, ਉਹ ਕਹਿੰਦੇ ਨੇ ਮਲਕੁਲ ਮੌਤ ਜਾਬ ਸੀ ਸਭ ਦਰਵਾਜ਼ੇ ਪਾਲ। ਉਹਦੇ ਸਾਹਮਣੇ ਤਾਂ ਕੋਈ ਦਰਵਾਜ਼ੇ ਦਾ ਕਿਸੇ ਕਿਸਮ ਦਾ ਕੋਈ ਸਵਾਲ ਹੈ ਹੀ ਨਹੀਂ ਹੈ, ਕਿਉਂਕਿ ਉਹ ਤਾਂ ਨਾਲ ਹੈ। ਤਾਂਹੀਓ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਉਣੀ ਨਹੀਂ ਕਿੱਧਰੋਂ। ਕਹਿੰਦੇ ਨੇ ਮ੍ਰਿਤ ਹੱਸੈ ਸਿਰ ਉੱਪਰੇ, ਪਸੂਆ ਨਹੀਂ ਬੂਝੈ ਬਾਦ ਸਾਧ ਅਹੰਕਾਰ ਮੈਂ, ਮਰਨਾ ਨਹੀਂ ਸੋਚਿਆ, ਉਹ ਤਾਂ ਸਿਰ ਉੱਤੇ ਹੈ। ਲੇਕਿਨ ਅਸੀਂ ਅਗਿਆਨੀ ਹਾਂ ਕਿ ਅਸੀਂ ਆਪਣੀ ਇਸ ਮੌਤ ਬਾਰੇ ਚੇਤਨ ਨਹੀਂ ਹਾਂ। ਪਰ ਜਿਹੜੇ ਬੰਦੇ ਵਾਹਿਗੁਰੂ ਅਕਾਲ ਪੁਰਖ ਦੀ ਭਗਤੀ ਦੇ ਰਸਤੇ ਉੱਤੇ ਤੁਰ ਪੈਂਦੇ ਨੇ, ਸਤਿਗੁਰੂ ਕਹਿੰਦੇ ਨੇ ਕਿ ਇਹ ਕਾਲ, ਕਿਉਂਕਿ ਉਹਨਾਂ ਦੀ ਸੋਚ ਕਾਲ ਦੇ ਸੰਬੰਧ ਵਿੱਚ ਬਦਲ ਜਾਂਦੀ ਆ, ਇਸ ਕਰਕੇ ਇਹ ਕਾਲ ਉਹਨਾਂ ਨੂੰ ਕੋਹ ਨਹੀਂ ਸਕਦਾ। ਉਹ ਸੰਸਾਰ ਵਿੱਚੋਂ ਖੁਸ਼ੀ ਖੁਸ਼ੀ ਤੁਰ ਜਾਂਦੇ ਨੇ, ਉਹਨਾਂ ਨੂੰ ਕੋਈ ਖਤਰਾ, ਕੋਈ ਡਰ, ਕੋਈ ਭੈ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਸੁਣਿਆ ਪੋਹ ਨਾ ਸਕੈ ਕਾਲ ਨਾਨਕ, ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਫਿਰ ਸਤਿਗੁਰੂ ਕਹਿੰਦੇ ਨੇ ਸੁਣਿਆ ਈਸ਼ਰ ਬ੍ਰਹਮਾ ਇੰਦਰ, ਕਹਿੰਦੇ ਨੇ ਸੁਣਨ ਨਾਲ ਸ਼ਿਵ ਬ੍ਰਹਮਾ ਇੰਦਰ ਇੱਥੋਂ ਤੱਕ ਮਨੁੱਖ ਦੀ ਰਸਾਈ ਹੋ ਜਾਂਦੀ ਹੈ। ਭਾਵ ਮਨੁੱਖ ਨੂੰ ਫਿਰ ਸ਼ਿਵ ਦੀ ਪੂਜਾ ਦੀ ਲਾਲਸਾ, ਬ੍ਰਹਮਾ ਦੀ ਪੂਜਾ ਦੀ ਲਾਲਸਾ, ਇੰਦਰ ਦੀ ਪੂਜਾ ਦੀ ਲਾਲਸਾ ਨਹੀਂ ਰਹਿੰਦੀ, ਕਿਉਂਕਿ ਇੱਕ ਪਰਮਾਤਮਾ ਨਾਲ ਸਾਂਝ ਬਣ ਗਈ ਅਤੇ ਫਿਰ ਨੌਕਰਾਂ ਚਾਕਰਾਂ ਦਾ ਕੋਈ ਸਾਧਨ ਨਹੀਂ, ਉਸ ਤੋਂ ਉੱਤੇ ਹੋ ਜਾਂਦਾ ਬੰਦਾ। ਕਹਿੰਦੇ ਨੇ ਸੁਣਨ 'ਚ ਇਤਨੀ ਤਾਕਤ ਹੈ ਮੁੱਖ ਸਾਲਾਹਣ ਮੰਦ, ਕਹਿੰਦੇ ਨੇ ਮੰਦਾ ਮਨੁੱਖ ਜਿਹੜਾ ਨਾ, ਮਾੜੇ ਤੋਂ ਮਾੜਾ ਬੰਦਾ ਵੀ, ਜੇ ਠੀਕ ਧਿਆਨ ਨਾਲ ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਵੱਸ ਗਈ ਹੈ ਤਾਂ ਉਹ ਵੀ ਆਪਣੀ ਰਸਨਾ ਤੋਂ ਉਸ ਨੂੰ ਸਲਾਹਣ ਲੱਗ ਪੈ, ਉਹਦੀ ਸਿਫਤ ਸਲਾਹ ਕਰਨ ਲੱਗ ਪੈਂਦਾ, ਉਹਦੇ ਗੁਣ ਗਾਉਣ ਲੱਗ ਪੈਂਦਾ ਹੈ। ਸੁਣਿਆ ਮੁੱਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਅਤੇ ਇਸ ਸਰੀਰ ਅੰਦਰ ਇਸ ਜੀਵਨ 'ਚ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਨ ਦਾ ਜੋ ਜੁਗਤੀ ਹੈ ਉਸ ਬੰਦੇ ਨੂੰ ਸਮਝ ਪੈ ਜਾਂਦੀ ਹੈ। ਯੋਗ ਦਾ ਅਰਥ ਹੁੰਦਾ ਜੁੜਨਾ। ਕਹਿੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜੀਵਨ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਅਤੇ ਭਗਤੀ ਵਾਸਤੇ ਹੈ, ਕਿ ਸਰੀਰ ਦੀਆਂ ਸਾਰੀਆਂ ਸ਼ਕਤੀਆਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਸਿਮਰਨ ਵਿੱਚ ਲਾ ਦਿੰਦਾ ਹੈ। ਸੁਣਿਆ ਸ਼ਾਸਤ ਸਿਮ੍ਰਿਤ ਵੇਦ, ਕਹਿੰਦੇ ਨੇ ਸੁਣਨ ਨਾਲ ਉਹ ਐਸੀ ਅਵਸਥਾ ਵਿੱਚ ਪਹੁੰਚਦਾ ਜਿੱਥੇ ਸਾਰੇ ਸ਼ਾਸਤਰ ਸਿਮ੍ਰਤੀਆਂ ਖਤਮ, ਉਹਨੂੰ ਕੋਈ ਲੋੜ ਨਹੀਂ ਕਿ ਉਹ ਲੰਮੇ ਵੇਦਾਂ ਦੇ ਪਠਨ ਪਾਠਨ ਵਿੱਚ ਪਵੇ, ਸ਼ਾਸਤਰਾਂ ਦੀ ਵਿਚਾਰ ਵਿੱਚ ਪਵੇ, ਸਿਮ੍ਰਤੀਆਂ ਦੇ ਚੱਕਰ ਵਿੱਚ ਪਵੇ। ਕਹਿੰਦੇ ਨੇ ਇਹਨਾਂ ਚੱਕਰਾਂ ਵਿੱਚੋਂ ਉਸ ਨੂੰ ਨਿਕਲ ਕੇ ਅਤੇ ਨਿਰੋਲ ਬੰਦਗੀ ਦਾ ਰਸਤਾ ਅਖਤਿਆਰ ਕਰਨ ਦੀ ਰਾਹਤ ਮਿਲਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਮਝਾਉਂਦੇ ਨੇ ਕਿ ਭਾਈ ਅਸੀਂ ਸਿਫਤ ਵਾਹਿਗੁਰੂ ਦੀ ਇਤਨੀ ਸੁਰਤ ਜੋੜ ਕੇ ਸਰਵਣ ਕਰਨੀ ਹੈ ਕਿ ਉਸ ਸਿਫਤ ਦਾ ਤੁਰ ਅੰਦਰ ਵਸਣਾ ਜ਼ਰੂਰੀ ਹੋ ਜਾਏ, ਅਤੇ ਉਹਦੇ ਨਾਲ ਫਿਰ ਬਾਕੀ ਦੇ ਸਾਧਨ ਜਿਹੜੇ ਨੇ ਉਹ ਸਿਫਰ ਹੋ ਜਾਂਦੇ ਨੇ, ਬਾਕੀ ਦੀ ਕੋਈ ਗੱਲ ਸਾਰਥਕ ਨਹੀਂ ਰਹਿੰਦੀ। ਅੱਜ ਦੀ ਵਿਚਾਰ ਨੂੰ ਇਹਨੇ ਅੱਖਰਾਂ ਨਾਲ ਹੀ ਸੰਕੋਚਦਾ ਹਾਂ। ਇਸ ਪੌੜੀ ਦੇ ਸੰਬੰਧ ਵਿੱਚ ਕੁਝ ਬੇਨਤੀਆਂ ਹੋਰ ਤੁਹਾਡੇ ਨਾਲ ਆਉਣ ਵਾਲੇ ਸਮੇਂ ਅੰਦਰ ਸਾਂਝੀਆਂ ਕਰਨ ਦਾ ਯਤਨ ਕਰਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਰਹਿਮਤ ਕਰਨ ਅਤੇ ਉਹਨਾਂ ਦੀ ਬਾਣੀ ਦੀ ਸੂਝ ਦੁਆਰਾ ਅਸੀਂ ਉਸ ਮਾਰਗ ਉੱਤੇ ਚੱਲ ਸਕੀਏ ਜਿਸ ਮਾਰਗ ਦੇ ਉੱਤੇ ਚੱਲ ਕੇ ਸਤਿਗੁਰੂ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜਪਜੀ ਦੀਆਂ
ਇਹਨਾਂ ਪੌੜੀਆਂ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਸੁਣਨ ਉੱਤੇ ਜ਼ੋਰ ਦਿੰਦੇ ਹਨ। ਅਤੇ ਸੁਣਨਾ ਇਸ ਢੰਗ ਨਾਲ ਹੈ ਕਿ ਦਲ ਅੰਦਰ ਵੱਸ ਜਾਏ। ਜੇ ਅੰਦਰੋਂ ਸੁਰਤ ਹੋਰ ਪਾਸੇ ਹੈ ਤਾਂ ਮਨੁੱਖ ਕਹੀ ਹੋਈ ਗੱਲ ਨੂੰ, ਸੁਣੀ ਹੋਈ ਗੱਲ ਨੂੰ ਅੰਦਰ ਨਹੀਂ ਵਸਾਉਂਦਾ। ਇਹ ਸਾਡਾ ਸਾਰਿਆਂ ਦੀ ਜ਼ਿੰਦਗੀ ਦਾ ਤਜਰਬਾ ਹੈ। ਬਚਪਨ ਤੋਂ ਹੀ ਜੋ ਕੁਝ ਬੰਦਾ ਧਿਆਨ ਨਾਲ ਸੁਣ ਲੈਂਦਾ ਉਹ ਉਸਦੀ ਜ਼ਿੰਦਗੀ ਦਾ, ਉਹਦੀ ਸੋਚ ਦਾ, ਉਹਦੇ ਵਿਹਾਰ ਦਾ ਹਿੱਸਾ ਬਣ ਜਾਂਦਾ। ਅਤੇ ਜਿਹੜੀ ਗੱਲ ਅਣਸੁਣੀ ਕਰ ਦਿੰਦਾ ਉਹਦਾ ਉਹਦੇ ਜੀਵਨ ਦੇ ਅੰਦਰ ਕੋਈ ਪ੍ਰਭਾਵ ਨਹੀਂ ਰਹਿੰਦਾ। ਕਿਉਂਕਿ ਇਤਨੀਆਂ ਗੱਲਾਂ ਬੰਦਾ ਸੁਣਦਾ ਹੈ, ਇਤਨੀਆਂ ਦੀਆਂ ਆਵਾਜ਼ਾਂ ਸੁਣਦਾ ਹੈ, ਸਾਰਿਆਂ ਨੂੰ ਉਹ ਪਕੜਦਾ ਨਹੀਂ। ਤੁਸੀਂ ਰੇਡੀਓ ਸਿਸਟਮ 'ਤੇ ਸਮਝਦੇ ਹੋ ਸਾਰੇ ਹੀ, ਸਾਨੂੰ ਸਾਰਿਆਂ ਨੂੰ ਪਤਾ ਅੱਜ ਦੇ ਯੁੱਗ ਵਿੱਚ ਆਵਾਜ਼ ਕਈਆਂ ਸਟੇਸ਼ਨਾਂ ਦੀ, ਕਈ ਪ੍ਰੋਗਰਾਮਾਂ ਦੀਆਂ ਵੇਵਸ ਜਿਹੜੀਆਂ ਨੇ ਐਟਮੋਸਫੀਅਰ ਦੇ ਅੰਦਰ ਕੰਮ ਕਰ ਰਹੀਆਂ। ਲੇਕਿਨ ਸਿਰਫ ਉਹੀ ਸਟੇਸ਼ਨ ਪਕੜ ਵਿੱਚ ਆਉਂਦਾ ਜਿਹੜਾ ਮੀਟਰ ਉੱਤੇ ਠੀਕ ਐਡਜਸਟ ਹੋ ਜਾਏ, ਦੂਸਰਾ ਨਹੀਂ। ਦੂਜੀਆਂ ਆਵਾਜ਼ਾਂ ਵੀ ਵਿੱਚੇ ਲੰਘ ਰਹੀਆਂ ਆਉਣਗੀਆਂ, ਲੇਕਿਨ ਨਹੀਂ, ਉਹ ਪਕੜ ਵਿੱਚ ਨਹੀਂ ਆਉਣਗੀਆਂ। ਇਸੇ ਤਰ੍ਹਾਂ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਉਸੇ ਗੱਲ ਨੂੰ ਪਕੜਦੀ ਹੈ ਜਿਹਦੇ ਵੱਲ ਉਹਦਾ ਗਹਿਰਾ ਧਿਆਨ ਹੁੰਦਾ ਅਤੇ ਦੂਸਰੀ ਗੱਲ ਨੂੰ ਨਹੀਂ ਪਕੜਦੀ। ਅਤੇ ਪਕੜਨ ਦਾ ਮਤਲਬ ਸਿਰਫ ਇਤਨਾ ਹੀ ਨਹੀਂ ਹੈ। ਗੁਰੂ ਸਾਹਿਬ ਇੱਥੋਂ ਤੱਕ ਹੀ ਨਹੀਂ ਕਹਿੰਦੇ ਕਿ ਗੱਲ ਫੜ ਲਈ ਹੈ, ਪਤਾ ਵੀ ਹੈ ਮੈਨੂੰ ਵੀ ਇਹ ਗੱਲ ਗਲਤ ਹੈ ਕਿ ਗੁਰੂ ਨੇ ਆਖਿਆ ਵੀ ਇਹ ਨਹੀਂ ਕਰਨੀ ਅਤੇ ਫਿਰ ਮੈਂ ਰੋਜ਼ ਕਰੀ ਜਾਂਦਾ, ਤਾਂ ਇਹਦਾ ਮਤਲਬ ਹੈ ਕਿ ਮੈਂ ਗੱਲ ਨੂੰ ਸਹੀ ਰੂਪ ਦੇ ਅੰਦਰ ਪਕੜਿਆ ਨਹੀਂ। ਇਸੇ ਕਰਕੇ ਬਾਣੀ ਵਿੱਚ ਐਸਾ ਦਰਜ ਹੈ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਹੇ ਪਰੈ। ਕਹਿੰਦੇ ਮਨ ਤਾਂ ਸਾਰੀ ਗੱਲ ਜਾਣਦਾ, ਲੇਕਿਨ ਜਾਣਦਿਆਂ ਹੋਇਆਂ ਵੀ ਗੁਨਾਹ ਕਰਦਾ ਹੈ, ਵਿਕਾਰ ਕਰਦਾ ਹੈ। ਕਹਿੰਦੇ ਨੇ ਇਹ ਸਿਆਣਪ ਕਾਹਦੀ ਹੋਈ, ਇਹ ਕੁਸ਼ਲਤਾ, ਇਹ ਜਾਣਕਾਰੀ, ਇਹ ਗਿਆਨ ਕਾਹਦਾ ਹੋਇਆ? ਪਤਾ ਹੈ ਕਿ ਸਾਹਮਣੇ ਖੂਹ ਹੈ ਅਤੇ ਫਿਰ ਵੀ ਮਨੁੱਖ ਹੱਥ ਵਿੱਚ ਦੀਵਾ ਹੁੰਦਿਆਂ ਵੀ ਉਸ ਖੂਹ ਦੇ ਵਿੱਚ ਡਿੱਗਣ ਵਾਸਤੇ ਤਿਆਰ ਹੈ, ਕਿਉਂਕਿ ਮਨੁੱਖ ਆਪਣੀ ਆਦਤ ਨੂੰ ਨਹੀਂ ਬਦਲਦਾ। ਅਤੇ ਸੁਣਨ ਤੋਂ ਮਤਲਬ ਹੈ ਮਨੁੱਖ ਦੇ ਆਪੇ ਦੀ ਤਬਦੀਲੀ, ਵਿਚਾਰਾਂ ਦੀ ਅਤੇ ਕਿਰਤ ਦੀ, ਕਾਰ ਵਿਹਾਰ ਦੀ। ਕਬੀਰ ਸਾਹਿਬ ਨੇ ਇੱਕ ਜ਼ਿਕਰ ਕੀਤਾ, ਉਹ ਕਹਿੰਦੇ ਨੇ ਵੀ ਸਤਿਗੁਰੂ ਦਾ ਜਿਹੜਾ ਸ਼ਬਦ ਹੈ, ਗੁਰੂ ਦਾ ਜਿਹੜਾ ਉਪਦੇਸ਼ ਹੈ, ਬਾਣੀ ਹੈ, ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕੋਈ ਤੀਰ ਵੱਜਦਾ ਹੈ ਅਤੇ ਜਿਸ ਵੇਲੇ ਤੀਰ ਵੱਜ ਜਾਏ ਨਿਸ਼ਾਨੇ ਉੱਤੇ ਅਤੇ ਫਿਰ ਉਹ ਗੱਲ ਅੰਦਰੋਂ ਨਿਕਲਦੀ ਨਹੀਂ। ਕਹਿੰਦੇ ਨੇ ਮੈਨੂੰ ਵੀ ਵੱਜ ਗਿਆ ਤੀਰ, ਅਤੇ ਉਸ ਤੀਰ ਦੇ ਵੱਜਣ ਦਾ ਨਤੀਜਾ ਕੀ ਹੈ? ਉਹ ਕਹਿੰਦੇ ਨੇ ਗੂੰਗਾ ਹੂਆ। ਪਹਿਲਾ ਨਤੀਜਾ ਤਾਂ ਹੈ ਵੀ ਮੈਂ ਗੂੰਗਾ ਹੋ ਗਿਆ, ਭਾਵ ਮੈਂ ਹੁਣ ਆਪਣੀ ਗੱਲ ਨਹੀਂ ਕਰਦਾ। ਜਿਹਦੇ ਵਿੱਚ ਮੈਂ ਹੈ, ਜਿਹਦੇ ਵਿੱਚ ਖੁਦ ਹੀ ਹੈ, ਜਿਹਦੇ ਵਿੱਚ ਆਪਣਾ ਸਵਾਰਥ ਹੈ, ਮੈਂ ਹੁਣ ਉਹ ਗੱਲ ਨਹੀਂ ਕਰਦਾ। ਗੂੰਗਾ ਹੂਆ ਬਾਬਰਾ, ਮਸਤ ਹੋ ਗਿਆ ਮੈਂ ਗੁਰੂ ਦੀ ਗੱਲ ਪਿੱਛੇ। ਉਹੀ ਧੁਨ ਹੈ ਮੇਰੇ ਅੰਦਰ। ਇੱਥੇ ਬਾਬਰਾ ਅਰਦਾਸ ਪਾਗਲ ਨਹੀਂ ਹੈ। ਗੂੰਗਾ ਹੂਆ ਬਾਬਰਾ, ਬਹਿਰਾ ਹੂਆ ਕਾਨ, ਅਤੇ ਕੰਨਾਂ ਤੋਂ ਮੈਂ ਬੋਲਾ ਹੋ ਗਿਆ, ਮੈਂ ਨਹੀਂ ਹੁਣ ਕਿਸੇ ਦੀ ਗੱਲ ਸੁਣਦਾ। ਬੰਦਾ ਬਹਾਨੇ ਬਣਾਉਂਦਾ, ਕਹਿੰਦਾ ਤੁਸੀਂ ਕਹਿੰਦੇ ਇਹ ਗੱਲ ਛੱਡ ਦਿਓ, ਸੁਸਾਇਟੀ 'ਚ ਕਿਵੇਂ ਮੂਵ ਕਰਾਂ? ਯਾਰ ਦੋਸਤ ਕਹਿੰਦੇ ਨੇ ਵੀ ਨਹੀਂ ਇਹ ਕੰਮ ਕਰਨਾ। ਅਸੀਂ ਗੁਰੂ ਨਾਲੋਂ ਸਮਾਜ ਨੂੰ, ਰਿਸ਼ਤਿਆਂ ਨੂੰ ਅਤੇ ਆਪਣੀਆਂ ਦੁਨੀਆਦਾਰੀ ਦੀਆਂ ਲੋੜਾਂ ਨੂੰ ਬਹੁਤੀ ਤਰਜੀਹ ਦਿੰਦੇ ਹਾਂ, ਮਾਰੀ ਇਸੇ ਕਰਕੇ ਖਾਂਦੇ, ਹੋਰ ਤਾਂ ਗੱਲ ਕੋਈ ਨਹੀਂ। ਗੁਰੂ ਤਾਂ ਸਾਨੂੰ ਸਭ ਕੁਝ ਸਮਝਾ ਕੇ ਜੀਵਨ ਦੀ ਐਸੀ ਯੁਗਤ ਦਿੰਦੇ ਨੇ ਕਿ ਜਿਹਦੇ 'ਚ ਸਾਨੂੰ ਕਿਸੇ ਪਾਸਿਓਂ ਘਾਟਾ ਨਹੀਂ ਹੋ ਸਕਦਾ। ਲੇਕਿਨ ਮੁਸ਼ਕਲ ਹੈ ਵੀ ਅਸੀਂ ਆਪਣੀ ਗੱਲ ਜਾਂ ਆਪਣੇ ਸਵਾਰਥ ਦੀ ਗੱਲ ਛੱਡਦੇ ਨਹੀਂ। ਕਬੀਰ ਕਹਿੰਦੇ ਨੇ, ਕਹਿੰਦੇ ਨੇ ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਪਾਵਹੁ ਤੇ ਪਿੰਗੁਲ ਭਇਆ। ਉਸ ਪਾਸੇ ਮਾੜੇ ਪਾਸੇ ਚੱਲਣ ਵਾਲੇ ਪਾਸੇ ਮੈਂ ਪਿੰਗਲਾ ਹੋ ਗਿਆ। ਪਾਵਹੁ ਤੇ ਪਿੰਗੁਲ ਭਇਆ, ਮਾਰਿਆ ਸਤਿਗੁਰ ਬਾਣ। ਕਹਿੰਦੇ ਸਤਿਗੁਰੂ ਸੂਰਮੇ ਨੇ ਐਸਾ ਤੀਰ ਲਾਇਆ ਹੈ
कि हुण ना गल गलत देखी जाती है, ना सुन सकता हाँ, ना बोलता हाँ, ना गलत पासे चल सकता हाँ। मेरी सारी दी सारी कहानी बदल गई है, क्योंकि सुरत जड़ी है वो उस पासे लग गई है। ते माफ करना, कितने वेद, कितने सिमरतियां, कितने शास्त्र जड़े ने वो बंदा उंज सुन लवे ते उदे उत्ते अंदर वसाउण दी कहानी, उदे अनुसार चलण दी कहानी ना होवे ते बंदे दा जीवन सार्थक नहीं हुंदा। कहिंदे ने दो धार्मिक पुरश जिन्हां नूं आम संत साधु महापुरश कह दिंदे आ असीं, होर वी बथेरे नां ने, सन्यासी बैरागी अनेक हन, तुरे जा रहे ने ते कोई नदी पार करन लगे ने, ते कुदरती कोई औरत भी उत्थों लंघन लगी है। तो एक दे मन विच आया भी पानी तेज़ है, गहरा है, तो इस औरत दी मैनू सहायता करनी चाहीदी है। उन्हें उसनू चुकिया ते दूसरे पासे पहुँचा दिता। अगे चल पे बीबी अपने रस्ते में तुर गई। तो जिस वेले थोड़े जे फासला तय किया तो दूसरा साधु जिसने नाल दे साथी नू एक काम करदिया वेख्या है, उहदे ते सवाल करदा, कहिंदा ते उस बीबी दे बारे जिहनू तू पार किया, उहने तेरे नाल कोई गल ते नहीं कीती, वो किस तरह की कहिंदी सी, वो इस तरह दियां गल्लां करन लग पिया। ते वो कहिंदा, कहिंदा किस बीबी दी गल करदा है, किहदा जिक्र करदा है। आखण लगा वो जिहड़ी पार कीती सी, कहिंदा मैं ते उहनू उत्थे ही छड्ड आया, तू अजे वी नाल लई फिरदा है। इसे तरह मनुख जिहड़ा ना वो कई कुछ नाल लई फिरदा, कई जन्मां तों बड़े लंबे समय तों नाल लई फिरदा, ते चाहुंदा की है, चाहुंदा है भी एक दिन मैं गुरद्वारे जावां ते बस एक दिन ऐसा कोई मंत्र कन्न विच पै जाए भी सारी सुरत बदल जाए। कूड़ा करकट ते बहुत देर दा अंदर इकट्ठा कीता है, ते उस नूं कढ़न वास्ते मनुख चाहुंदा है भी छू मंत्र हो जाए। माफ करना, एडी सौखी एडी आसान गल नहीं। ਸਾਡੇ ਕੋਲ ਜੇ ਵਕਤ ਨਹੀਂ ਸੁਣਨ ਲਈ, ਸਾਡੇ ਕੋਲ ਜੇ ਵਕਤ ਨਹੀਂ ਆਪਣੀ ਸੁਰਤ ਨੂੰ ਇਸ ਪਾਸੇ ਲਿਆਉਣ ਵਾਸਤੇ, ਤਾਂ ਮਾਫ ਕਰਨਾ, ਪਰਮਾਤਮਾ ਬਹੁਤ ਸਮਾਂ ਦਏਗਾ, ਕਈ ਜਨਮਾਂ 'ਚ ਘੁਮਾਈ ਰੱਖੇਗਾ। ਉਹਦੇ ਕੋਲ ਬਹੁਤ ਵਕਤ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਕਹੇਗਾ ਚੱਕਰ ਲਾਈ ਚੱਲੋ, ਮੁੜ ਕੇ ਕਿਤੇ ਮਨੁੱਖਾ ਜਨਮ ਪਤਾ ਨਹੀਂ ਕਦੋਂ ਮਿਹਰ ਕਰੇ ਦੇ ਦੇਵੇ, ਅਤੇ ਫਿਰ ਕਿਤੇ ਫਿਰ ਅਸੀਂ ਇੱਦਾਂ ਖੁਝਾ ਜਾਵਾਂਗੇ। ਜਿਸ ਤਰ੍ਹਾਂ ਹੁਣ ਖੁਝਾ ਰਹੇ ਹਾਂ, ਇਸੇ ਤਰ੍ਹਾਂ ਫਿਰ ਖੁਝਾ ਜਾਵਾਂਗੇ। ਅਤੇ ਇਹ ਸੁਣਨ ਦੀ ਗੱਲ, ਸੁਰਤ ਵਿੱਚ ਵਸਾਉਣ ਦੀ ਗੱਲ ਫਿਰ ਵੀ ਨਹੀਂ ਬਣੇਗੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇੱਕ ਗੱਲ ਧਿਆਨ ਵਿੱਚ ਰੱਖਣੀ, ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਹੈ ਆਪਣੇ ਢੰਗ ਨਾਲ। ਉਹ ਕਹਿੰਦੇ ਨੇ ਸਾਡੇ ਕੋਲ ਅੱਖਾਂ ਹਨ ਸੰਸਾਰ ਵੇਖਣ ਲਈ, ਅੰਨਾ ਹੋ ਜਾਏ ਬੰਦਾ, ਅੱਖਾਂ ਨਾ ਹੋਣ ਜਮਾਂਦਰੂ ਜਾਂ ਬਾਅਦ ਵਿੱਚ, ਤਾਂ ਸੰਸਾਰ ਨੂੰ ਵੇਖਣ ਦਾ ਕੋਈ ਸਾਧਨ ਨਹੀਂ ਬੰਦੇ ਕੋਲ। ਇਸੇ ਤਰ੍ਹਾਂ ਸੁਣਨ ਨੂੰ ਕੰਨ ਨੇ, ਸੁਣੀ ਜਾਂਦੇ ਹਾਂ, ਅਤੇ ਜੇ ਬੋਲੇ ਹੋ ਜਾਈਏ ਤਾਂ ਸਾਡੇ ਕੋਲ ਕੋਈ ਸਾਧਨ ਨਹੀਂ ਕਿ ਅਸੀਂ ਦੁਨੀਆ ਦੀ ਆਵਾਜ਼ ਨੂੰ, ਸੰਸਾਰ ਦੀ ਗੱਲਬਾਤ ਨੂੰ, ਗੁਰੂ ਦੀ ਗੱਲਬਾਤ ਨੂੰ, ਚੰਗੀ ਜਾਂ ਮਾੜੀ ਗੱਲਬਾਤ ਨੂੰ ਸੁਣ ਸਕੀਏ, ਕੋਈ ਸਾਧਨ ਨਹੀਂ। ਇਸੇ ਤਰ੍ਹਾਂ ਜ਼ਬਾਨ ਹੈ, ਨਾ ਹੋਵੇ ਕੋਈ ਸਾਧਨ ਨਹੀਂ, ਹੱਥ ਨੇ ਨਾ ਹੋਣ ਤਾਂ ਕੰਮ ਕਰਨ ਨੂੰ ਕੋਈ ਸਾਧਨ ਨਹੀਂ, ਪੈਰ ਨੇ ਇਹਨਾਂ ਬਿਨਾਂ ਅਸੀਂ ਚੱਲ ਨਹੀਂ ਸਕਦੇ, ਬਾਕੀ ਸਾਰੇ ਸਾਧਨ ਜਿਹੜੇ ਨੇ ਉਹ ਫੇਲ ਹੋ ਜਾਣਗੇ, ਅਸੀਂ ਕੁਝ ਨਹੀਂ ਕਰ ਸਕਾਂਗੇ। ਅਤੇ ਭਾਈ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਇਹ ਵੀ ਗੱਲ ਧਿਆਨ ਵਿੱਚ ਰੱਖਣੀ ਕਿ ਜਿਹੜੇ ਗੁਰੂ ਦੀ ਬਾਣੀ ਹੈ ਨਾ, ਗੁਰੂ ਦਾ ਜਿਹੜਾ ਉਪਦੇਸ਼ ਹੈ, ਇਸ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ ਹੈ ਕਿ ਮਨੁੱਖ ਆਪਣੇ ਆਪੇ ਨੂੰ ਵਾਹਿਗੁਰੂ ਅਕਾਲ ਪੁਰਖ ਵਿੱਚ ਜੋੜ ਸਕੇ। ਭਾਈ ਸਾਹਿਬ ਕਹਿੰਦੇ ਨੇ, ਕਹਿੰਦੇ ਨੇ ਜੈਸੇ ਬਿਨ ਲੋਚਨ ਬਿਲੋਕੀ ਹੈ ਨਾ ਰੂਪ ਰੰਗ, ਅੱਖਾਂ ਤੋਂ ਬਿਨਾਂ ਅਸੀਂ ਰੂਪ ਰੰਗ ਨਹੀਂ ਦੇਖ ਸਕਦੇ, ਜੈਸੇ ਬਿਨ ਲੋਚਨ ਬਿਲੋਕੀ ਹੈ ਨਾ ਰੂਪ ਰੰਗ, ਸ਼ਰਵਣ ਬਿਹੂਨ ਰਾਗ ਨਾਦ ਨਾ ਸੁਣੀ ਜੀ ਹੈ, ਕੰਨਾਂ ਤੋਂ ਬਿਨਾਂ ਰਾਗ ਨਾਦ ਨਹੀਂ ਸੁਣ ਸਕਦੇ ਅਸੀਂ। ਫਿਰ ਕਹਿੰਦੇ ਨੇ ਜੈਸੇ ਬਿਨ ਜਿਹਵਾ ਨਾ ਉਚਰੈ ਬਚਨ, ਅਰ ਨਾਸਕਾ ਬਿਹੂਨ ਬਾਸ ਬਾਸਨਾ ਨਾ ਲੀਜੀ ਹੈ, ਨੱਕ ਤੋਂ ਬਿਨਾਂ ਸੁਗੰਧੀ ਦੁਰਗੰਧ ਕੁਛ ਨਹੀਂ ਪਤਾ। ਇਸੇ ਤਰ੍ਹਾਂ ਕਹਿੰਦੇ ਨੇ ਜੈਸੇ ਬਿਨ ਕਰ, ਕਰ ਕਹਿੰਦੇ ਨੇ ਹੱਥ ਨੂੰ, ਜੈਸੇ ਬਿਨ ਕਰ ਕਰ ਸਕੈ ਨਾ ਕਿਰਤ ਕਰਮ, ਕੋਈ ਕੰਮ ਨਹੀਂ ਕਰ ਸਕਦੇ, ਚਰਨ ਬਿਹੂਨ ਭਾਉਣ ਗਾਉਣ ਕਤ ਕੀਜੀਐ, ਅਤੇ ਪੈਰਾਂ ਤੋਂ ਬਿਨਾਂ ਅਸੀਂ ਕਿੱਥੇ ਤੁਰ ਫਿਰ ਸਕਦੇ ਹਾਂ? ਫਿਰ ਕਹਿੰਦੇ ਨੇ ਅਸਨ ਬਸਨ ਬਿਨ ਧੀਰਜ ਨਾ ਧਰੈ ਦੇਹ। ਅਸਨ ਕਹਿੰਦੇ ਨੇ ਖੁਰਾਕ ਨੂੰ, ਬਸਨ ਕਹਿੰਦੇ ਨੇ ਕੱਪੜਿਆਂ ਨੂੰ। ਦੋਨੇ ਸਾਧਨ ਨੇ, ਕੱਪੜੇ ਚਾਹੀਦੇ ਨੇ, ਖਾਣ ਨੂੰ ਚਾਹੀਦਾ, ਸਰੀਰ ਤਾਂ ਜੀਵਨ ਤਾਂ ਹੀ ਚੱਲੇਗਾ। ਅਸਨ ਬਸਨ ਬਿਨ ਧੀਰਜ ਨਾ ਧਰੈ ਦੇਹ। ਅਤੇ ਕਹਿੰਦੇ ਨੇ ਬਿਨ ਗੁਰ ਸ਼ਬਦ ਨਾ ਪ੍ਰੇਮ ਰਸ ਪੀਜੀਐ। ਇੰਨੇ ਪ੍ਰਮਾਣ ਦੇਣ ਤੋਂ ਬਾਅਦ ਕਹਿੰਦੇ ਨੇ ਜਿਸ ਤਰ੍ਹਾਂ ਉਹਨਾਂ ਚੀਜ਼ਾਂ ਦਾ ਬਦਲ ਕੋਈ ਨਹੀਂ ਹੈ, ਇਸੇ ਤਰ੍ਹਾਂ ਕਹਿੰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਦੀ ਜੋ ਉਸਤਤ ਹੈ, ਜੋ ਗੁਰੂ ਨੇ ਬਾਣੀ ਦੇ ਅੰਦਰ ਬਿਆਨ ਕੀਤੀ ਹੈ, ਇਸ ਤੋਂ ਬਿਨਾਂ ਰੱਬੀ ਪਿਆਰ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦਾ, ਨਹੀਂ ਮਿਲ ਸਕਦਾ। ਗੁਰੂ ਅਰਜਨ ਸਾਹਿਬ ਨੇ ਵੀ ਇੱਕ ਦ੍ਰਿਸ਼ਟਾਂਤ ਦਿੱਤਾ। ਉਹ ਕਹਿੰਦੇ ਨੇ ਨਿਰਧਨ ਕਹੋ ਧਨ, ਅੰਧਲੇ ਕਹੋ ਟਿਕ, ਮਾਤ ਦੂਧ ਜੈਸੇ ਬਾਲੇ। ਸ਼ਬਦ ਤਾਂ ਸਾਰਾ ਹੀ ਕਹਿਣਾ ਚਾਹੀਦਾ ਸੀ, ਪਰ ਚਲੋ ਫਿਰ ਕਿਤੇ ਸਹੀ। ਸਤਿਗੁਰੂ ਕਹਿੰਦੇ ਨੇ ਕਿ ਜਿਸ ਤਰ੍ਹਾਂ ਨਿਰਧਨ ਮਨੁੱਖ ਜਿਹੜਾ ਨਾ, ਉਹਦਾ ਧਨ ਬਿਨਾਂ ਨਹੀਂ ਸਰਦਾ, ਅਤੇ ਅੰਨੇ ਮਨੁੱਖ ਨੂੰ ਡੰਗੋਈ ਚਾਹੀਦੀ, ਕੋਈ ਸਹਾਰਾ ਚਾਹੀਦਾ, ਇਸੇ ਤਰ੍ਹਾਂ ਕਹਿੰਦੇ ਨੇ ਬਾਲਕ ਜਿਹੜਾ ਜਨਮ ਲੈਂਦਾ ਹੈ ਉਹਨੂੰ ਮਾਂ ਦੇ ਦੁੱਧ ਤੋਂ ਬਿਨਾਂ ਸਰਦਾ ਨਹੀਂ, ਉਹਦਾ ਅਸਲੀ ਖੁਰਾਕ ਹੈ, ਉਹਦੀ ਉਹਦਾ ਅਸਲੀ ਭੋਜਨ ਹੈ। ਕਹਿੰਦੇ ਨੇ ਇਸੇ ਤਰ੍ਹਾਂ ਹੀ ਸ਼ਬਦ ਜਿਹੜਾ ਮਨੁੱਖ ਦੀ ਆਤਮਾ ਦਾ ਅਸਲੀ ਭੋਜਨ ਹੈ, ਮਨੁੱਖ ਦੇ ਆਪੇ ਦੀ ਅਸਲੀ ਖੁਰਾਕ ਹੈ। ਹੁਣ ਦੇਖੋ ਡਾਕਟਰ ਭਾਵੇਂ ਆਰਟੀਫਿਸ਼ਲ ਕਈ ਕਿਸਮ ਦੇ ਦੁੱਧ ਹੋਰ ਖੁਰਾਕਾਂ ਬੱਚਿਆਂ ਵਾਸਤੇ ਬਣਾਈਆਂ ਗਈਆਂ ਨੇ, ਲੇਕਿਨ ਡਾਕਟਰ ਅਜੇ ਤੱਕ ਵੀ ਇਸ ਸੰਮਤੀ 'ਤੇ ਨੇ ਕਿ ਜੋ ਮਾਂ ਦੀ ਦੁੱਧ ਵਿੱਚ, ਮਾਂ ਦੇ ਦੁੱਧ ਵਿੱਚ ਗੱਲ ਹੈ, ਉਹ ਬਾਕੀ ਥਾਵਾਂ 'ਤੇ ਹੈ ਨਹੀਂ, ਨਕਲ ਨਕਲ ਹੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਮਨ ਨੂੰ ਹੋਰ ਥਾਵਾਂ ਤੋਂ ਪ੍ਰਬੋਧਣ ਦਾ ਯਤਨ ਕਰਦੇ ਹਾਂ, ਲੇਕਿਨ ਗੁਰੂ ਦਾ ਸ਼ਬਦ, ਗੁਰੂ ਦਾ ਜਿਹੜਾ ਉਪਦੇਸ਼ ਹੈ, ਅਸੀਂ ਉਸ ਪਾਸੇ ਬਿਲਕੁਲ ਇਹਦੀ ਸੁਰਤ ਨੂੰ ਲਾਉਣ ਦਾ ਯਤਨ ਨਹੀਂ ਕਰਦੇ। ਕਹਿੰਦੇ ਹਾਂ ਸਾਡੇ ਕੋਲ ਵਕਤ ਨਹੀਂ ਹੈਗਾ, ਸਾਡੇ ਕੋਲ ਟਾਈਮ ਨਹੀਂ ਹੈਗਾ, ਅਤੇ ਇਹ ਕਮੀ ਜਿਹੜੀ ਹੈ ਇਹ ਮਨੁੱਖ ਨੂੰ ਕਿਸੇ ਪਾਸੇ ਤੁਰਨ ਨਹੀਂ ਦਿੰਦੀ। ਲੋੜ ਇਸ ਗੱਲ ਦੀ ਹੈ ਕਿ ਅਸੀਂ ਬਾਣੀ ਸੁਣੀਏ ਅਤੇ ਸੁਣ ਕੇ ਉਹਦੇ ਉੱਤੇ ਅਮਲ ਕਰੀਏ। ਫਿਰ ਕੀ ਹੋਏਗਾ? ਫਿਰ ਹੋਏਗਾ ਵੀ ਕੋਈ ਵੀ ਔਖਾ ਸਮਾਂ ਹੋਵੇ, ਪਰਖ ਹੁੰਦੀ ਹੈ ਕਠਿਨਤਾ 'ਚ, ਮੁਸ਼ਕਲ ਵਿੱਚ, ਵੈਸੇ ਤਾਂ ਬੰਦੇ ਦੀ ਸੁੱਖ ਵਿੱਚ ਵੀ ਪਰਖ ਹੈ, ਇਹ ਬੜੀ ਅਜੀਬ ਗੱਲ ਹੈ। ਦੁੱਖ ਵਿੱਚ ਬੰਦਾ ਇੰਨਾ ਨੀਵਾਂ ਚਲਾ ਜਾਂਦਾ, ਇੰਨਾ ਡਿਪਰੈਸਡ ਹੋ ਜਾਂਦਾ ਕਿ ਰੱਬ ਨੂੰ, ਗੁਰੂ ਨੂੰ, ਸੱਜਣਾ ਮਿੱਤਰਾਂ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ, ਕਹਿੰਦਾ ਮੇਰਾ ਤਾਂ ਕੱਖ ਨਹੀਂ ਬਣਿਆ, ਅਤੇ ਸੁੱਖ ਵਿੱਚ ਇੰਨਾ ਉਛਲਦਾ ਕਿ ਉਹ ਫਿਰ ਉਸ ਅਸਲੇ ਤੋਂ ਦੂਰ ਚਲਾ ਜਾਂਦਾ, ਕਹਿੰਦਾ ਹੁਣ ਮੇਰੇ ਵਰਗਾ ਹੈ ਕੋਈ ਨਹੀਂ, ਮੈਂ ਹੀ ਹਾਂ ਸਭ ਕੁਛ। ਯਾਨੀ ਕਿ ਦੋਵਾਂ ਹਾਲਤਾਂ ਦੇ ਅੰਦਰ ਮਨੁੱਖ ਆਪਣੇ ਟਿਕਾਣੇ ਤੋਂ ਉਖੜ ਜਾਂਦਾ। ਪਰ ਅਸੀਂ ਕਹਿੰਦੇ ਹਾਂ ਵੀ ਸ਼ਾਇਦ ਸੁੱਖ ਵਿੱਚ ਬੰਦਾ ਨਾ ਉਖੜਦਾ ਹੋਵੇ, ਉਖੜਦਾ ਤਾਂ ਹੈ, ਪਰ ਦੁੱਖ ਵਿੱਚ ਸਾਡਾ ਖਿਆਲ ਹੈ ਕਿ ਬੰਦਾ ਜ਼ਰੂਰ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ। ਪਰ ਭਾਈ ਗੁਰਦਾਸ ਸਾਹਿਬ ਨੇ ਇੱਕ ਗੱਲ ਲਿਖੀ ਹੈ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਸੰਬੰਧ ਵਿੱਚ। ਗੁਰੂ ਸ਼ਖਸੀਅਤ ਦਾ ਵਰਣਨ ਕਰਦਿਆਂ ਭਾਈ ਸਾਹਿਬ ਨੇ ਆਪਣੀਆਂ ਵਾਰਾਂ ਦੇ ਅੰਦਰ ਜ਼ਿਕਰ ਕੀਤਾ, ਕਹਿੰਦੇ ਨੇ ਭਾਈ ਜਿਤਨੀ ਮੁਸੀਬਤ, ਜਿਤਨੀ ਔਕੜ, ਜੋ ਜਿਹਨੂੰ ਅਸੀਂ ਦੁੱਖ ਕਹਿੰਦੇ ਹਾਂ, ਉਹ ਗੁਰੂ ਅਰਜਨ ਸਾਹਿਬ ਦੀ ਜ਼ਿੰਦਗੀ ਵਿੱਚ ਵਾਪਰਿਆ, ਸਾਡੇ ਕੋਲ ਸਾਨੂੰ ਤਾਂ ਉਹਨਾਂ ਨਹੀਂ ਪੈਂਦਾ, ਪਰ ਕਹਿੰਦੇ ਨੇ ਉਹ ਇਸ ਦੁੱਖ ਵਿੱਚੋਂ, ਇਸ ਮੁਸੀਬਤ ਵਿੱਚੋਂ ਕਿਸ ਕਰਕੇ ਚੜ੍ਹਦੀ ਕਲਾ ਵਿੱਚ, ਵਿਕਾਸ ਵਿੱਚ ਰਹਿ ਕੇ ਨਿਕਲ ਗਏ, ਕਾਰਨ ਕੀ ਹੈ? ਉਹ ਕਹਿੰਦੇ ਨੇ ਕਾਰਨ ਪਤਾ ਕੀ ਹੈ? ਕਹਿੰਦੇ ਨੇ ਉਹਨਾਂ ਦੀ ਜਿਹੜੀ ਸੁਰਤ ਹੈ, ਉਹਨਾਂ ਦੀ ਜਿਹੜੀ ਅੰਦਰਲੀ ਲਿਵ ਹੈ, ਉਹ ਇੰਨੀ ਕਮਜ਼ੋਰ ਨਹੀਂ ਸੀ, ਸਮਰੱਥ ਸਨ। ਅਸੀਂ ਬਹਾਨਾ ਪਤਾ ਕੀ ਕਰਦੇ ਹਾਂ ਵੀ ਉਹ ਤਾਂ ਗੁਰੂ ਸਨ। ਮੈਂ ਇੱਕ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਕਿ 18 ਸਾਲ ਤੱਕ ਗੁਰੂ ਅਰਜਨ ਗੁਰੂ ਨਹੀਂ ਹਨ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ 18 ਸਾਲ ਤੱਕ ਤਾਂ ਉਹ ਗੁਰੂ ਰਾਮਦਾਸ ਸਾਹਿਬ ਦੇ ਪੁੱਤਰ ਨੇ, ਲੇਕਿਨ ਉਸ ਵਕਤ ਤੱਕ ਉਹਨਾਂ ਨੇ ਇਸ ਸ਼ਬਦ ਵਿੱਚ ਆਪਣੀ ਸੁਰਤ ਜੋੜਨ ਨੂੰ ਮਿਹਨਤ ਕੀਤੀ ਹੈ। ਇੰਨੇ ਸਮਰੱਥ ਹੋਏ ਨੇ ਕਿ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਵੇਖਿਆ ਕਿ ਇਹ ਪੁੱਤਰ ਜਿਹੜਾ ਹੈ ਇਹ ਹੁਣ ਗੁਰਿਆਈ ਦੇ ਆਸਣ 'ਤੇ ਬਹਿ ਕੇ ਅਤੇ ਲੋਕਾਂ ਨੂੰ ਵੀ ਇਸ ਪਾਸੇ ਲਾ ਸਕਦਾ, ਇਹ ਸਮਰੱਥ ਹੈ। ਉਹਦੇ ਅੰਦਰ ਫਿਰ ਉਹਨਾਂ ਨੇ ਜੋਤ ਦਾ ਪ੍ਰਕਾਸ਼ ਕੀਤਾ, ਉਹਨੂੰ ਆਪਣੀ ਜ਼ਿੰਮੇਵਾਰੀ ਜੁਗਤੀ ਦਿੱਤੀ। ਇਸੇ ਤਰ੍ਹਾਂ ਭਾਈ ਕੋਈ ਵੀ ਬੰਦਾ ਜਨਮ ਤੋਂ ਸਿੱਧ ਨਹੀਂ ਹੈ। ਜੇ ਉਹ ਸੰਗਤ ਕਰੇ, ਬਾਣੀ ਨਾਲ ਆਪੇ ਨੂੰ ਜੋੜਨ ਦੀ ਕੋਸ਼ਿਸ਼ ਕਰੇ ਤਾਂ ਉਹਦੇ ਅੰਦਰ ਵੀ ਉਹ ਸਮਰੱਥ ਪੈਦਾ ਹੁੰਦੀ ਹੈ ਜੋ ਅਸੀਂ ਗੁਰੂਆਂ ਦੇ ਇਤਿਹਾਸ ਵਿੱਚੋਂ ਵੇਖੀ। ਗੁਰੂਆਂ ਦਾ ਸੰਸਾਰ ਵਿੱਚ ਇਹੋ ਹੀ ਇੱਕ ਧਾਰਮਿਕ ਤਜਰਬਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਬਾਅਦ ਆਪਣੇ ਵਰਗੀਆਂ ਸ਼ਖਸੀਅਤਾਂ ਪੈਦਾ ਕੀਤੀਆਂ, ਔਰ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਦਸਵੇਂ ਗੁਰੂ ਤੱਕ ਤਾਂ, ਦਸਵੇਂ ਗੁਰੂ ਦੇ ਬਰਾਬਰ ਦਾ ਇਤਿਹਾਸ ਵੇਖੋ, ਸਿੱਖ ਵੀ ਬੜੇ ਸਨੇ ਹੋ ਜਾਏ। जो कुछ गुरुआ ने किया सिख उस तो भी कई बार दान करते नजर आते हैं। उसका कारण है कि सिखा की भी सुरत उत ही है। भाई गुरदास कहते हैं, कहते ने शब्द सुरत लिव मिर्ग ज्यों भीड़ पई जित अवर ना आनी। कहते ने किसी होर पासे ध्यान ही नहीं। एक गल तो असं पढ़ते हैं ना अपने इतिहास में मती दास के संबंध में जिक्र है। जलाद कहते ने आरे तो आरे न चीरना है, तेन हुक्म है दुफाड़ करना है। कह लगा चंगा तुम यों करो कि आरे के दंदे जरा तिखे करो तो मैं अपने आप को तिखिया कर लवा। वो कहते भी असी तो टकोरा ला के रेती ला के इनू तिखा करांगे, तू भी करेगा। कह लगा मेरे को भी साधन है, मैं गुरु नाल जुड़ांगा, शब्द नाल जुड़ांगा, बाणी नाल जुड़ांगा। तो सारे जानते की होया की वापरिया, नहीं डोले थिड़के नहीं, क्योंकि छिड़कण का काम है मन का। थराहट अंदरों पैदा होती है, कंबणी अंदरों छिड़ती है। तो जदों सिख शब्द की ओट लै लवे तो ज्यों मंदर को थम है थम्मन, त्यों गुर का शब्द मन है अस्थम्मन, फिर नहीं ढोलता। इस करके सतगुरु सचे पातशाह इन्हां पौड़ियां के अंदर सानू ये जाच दस रहे हैं कि असी सुनना है गुरु की बाणी नू, गुरु के उपदेश नू, परमात्मा की सिफत सलाह नू, लेकिन उसनू अपने तुर अंदर वसाउणा है। तो उस सिफत सलाह के उल्ट जे कोई दूसरी गल सानू राह विच करन नू मिलदी है तां असा छड्डणी है। ते परहेज है, दवाई कोई भी खाओ किन्नी कीमती होवे, वैद कहिंदा पथ कर परहेज, तां चीज़ां तू नहीं खानियां। ते जे बंदा खाई जावे दवाई विचारी की करूगी। इस तरह कितने अखंड पाठ, कितने पाठ, कितना कुछ हो रहा है, लेकिन जिंदगी दी उसारी उत्थे ही हुंदी है जिथे वह बद परहेजियां बंद हो जाएं। इस करके भाई गुरदास साहब ने कहा, कहिंदे पूछत पथिक ते मार्ग ना धरै पग, प्रीतम कह देस कैसे बातन से जाई है। पूछत है वैद खात औखद न संजम सै, कैसे मिटै रोग सुख सहज समाई है। पूछत सुहागण पह कर्म है दुहागण के, हृदय विचार कत से जा बुलाई है। गाए सुने आँखें मीचै पाइए न परम पद, गुरु उपदेश जौ लो हृदय न कमाई है। जिन्ना चिर अंदर उन्हों वसाउण की असी कोशिश नहीं करते, माफ करना सुनते हाँ असी, लेकिन सानू जदों असी कोई माड़ा धर्म कोई भी कर्म करते चंगा जा माड़ा, तो सानू पता लगता है कि यह गुरु की सिक्ख्या के उल्ट है। हिम्मत नहीं कि असी उन्हों छड़ दईए, तो जिन्ना चिर उन्हों छड़दे नहीं इन्नी हिम्मत जिन्ना चिर नहीं करते। इन्नी क हिम्मत करन दी मनुख दे अंदर ताकत परमात्मा ने पाई, बस इन्ना क कर्म है जिहड़ा मनुख नूं दित्ता है। इहने नाल ही कांटा लंबी लाइन ते गड्डी एक लाइन तो दूसरी लाइन ते जांदी है, टर्निंग पॉइंट बहुत वड्डा नहीं हुंदा, बहुत लंबी चौड़ी कहानी नहीं हुंदी, एवें थोड़ा जिहा टर्निंग पॉइंट हुंदा उत्थों बदलना हुंदा, बदल गया बदल गया। असीं टर्निंग पॉइंट तो ही आण के खुंझ जांदे आ, क्योंकि मौका आउंदा, कहिंदे नहीं उत्थे तो उत्थे खड़े हाँ। फिर गुरु नूं कही जाओ भी इन्हें कुछ नहीं किया, रब परमात्मा नूं कही जाओ उन्हें कुछ नहीं किया, उन्होंने तो सारे साधन दिते हैं, तो असी उन्हां साधना नूं वरतदे नहीं, ये साड़ी कमजोरी है। इन्नी कु खुल सानूं मालक ने दिती हुई है कि असी उन्नी खुल का कोई फायदा नहीं उठाते। इस करके सतगुरु सच्चे पातशाह कहते हैं कि भाई ये जिहड़ी सुनन की किरिया है ये तुर अंदर जिन्ना चिर मनुख दे नहीं वसदी उन्ना चिर तब्दीली नहीं आउंदी। तो सतगुरु कहिंदे ने सुनन नाल परमात्मा विच सुरत जोड़न नाल, क्योंकि सुनन दा अर्थ विद्वानां ने कोशकारां ने सिर्फ सुनना नहीं कीता, उन्होंने सुनन दा अर्थ कीता है ध्यान विच लियाउण नाल, सुरत जोड़न नाल, मन विच गल वसाउण नाल। तो सतगुरु कहिंदे ने सुणिआ ईशर ब्रह्मा इंद, सुणिआ मुख साला हनुमंद, सुणिआ जोग जुगत तन भेद, सुणिआ शास्त सिमृत वेद, नानक भगतां सदा विगास, सुने दुख पाप का नास। कहिंदे ने सुनन नाल सुरत जोड़न नाल की हुंदा है, मनुख ईश्वर ब्रह्मा इंद्र इत्यादिक पदवियां नूं जिहड़े बंदे लोचदे फिरदे ने, कहिंदे ने उत्थों तक पहुँच मनुख की सुरत की सुनन नाल ही हो जाती है, उन्हूं उन्हां दे पिछे दौड़न की लोड़ नहीं पैंदी। इस तरह मंदा मनुख भी परमात्मा की सिफत करन लग पैंदा है, और सुनन नाल परमात्मा विच जुड़न की जिहड़ी युक्ति है वह भी मनुख नूं प्राप्त हुंदी है। तो मनुख नूं पता लगता है मेरे ज्ञान इंद्रे किधर जा रहे हैं, मेरे हाथ की कर रहे हैं। मनुख नूं इस गल की समझ पैंदी है, मनुख बेदार हो जाता है, होश में आ जाता है। तो कई गल्लां असी जिहड़ी आ ना ਸੁਭਾਅ ਨਾਲ ਹੀ ਕਰਦੇ ਹਾਂ ਅਤੇ ਬਾਅਦ ਵਿੱਚ ਕਹਿੰਦੇ ਯਾਰ ਪਤਾ ਨਹੀਂ ਲੱਗਾ ਕਿਹੜੇ ਵੇਲੇ ਮੂੰਹੋਂ ਗੱਲ ਨਿਕਲ ਗਈ, ਪਤਾ ਨਹੀਂ ਲੱਗਾ ਇਹ ਕਿਹੜੇ ਵੇਲੇ ਗੱਲ ਹੋ ਗਈ। ਕਈ ਵਾਰੀ ਮਨੁੱਖ ਮਜਬੂਰ ਹੋ ਕੇ ਕਹਿੰਦਾ ਪਤਾ ਨਹੀਂ। ਬੁੱਧ ਦੀ ਜ਼ਿੰਦਗੀ 'ਚ ਇੱਕ ਵਾਰਤਾ ਹੈ ਛੋਟੀ ਜਿਹੀ। ਮੱਖੀ ਬੈਠ ਗਈ ਮੋਢੇ 'ਤੇ, ਹੱਥ ਨਾਲ ਉਠਾ ਦਿੱਤੀ, ਉੱਡ ਗਈ। ਦੂਸਰੀ ਵਾਰੀ ਫਿਰ ਹੱਥ ਮਾਰਿਆ ਉੱਥੇ ਅਤੇ ਉਹ ਨਾਲ ਚੇਲਾ ਜਾ ਰਿਹਾ ਸੀ, ਆਖਣ ਲੱਗਾ ਇਹ ਕੀ ਕੀਤਾ ਤੁਸੀਂ? ਮੱਖੀ ਬੈਠੀ ਸੀ, ਇੱਕ ਵਾਰੀ ਉਡਾ ਦਿੱਤੀ ਗੱਲ ਮੁੱਕ ਗਈ, ਇਹ ਦੂਜੀ ਵਾਰੀ ਕਾਹਦੇ ਲਈ? ਕਹਿਣ ਲੱਗੇ ਪਹਿਲੀ ਵਾਰੀ ਤਾਂ ਬੇਹੋਸ਼ੀ ਵਿੱਚ ਹੀ ਇਹ ਕੰਮ ਹੋਇਆ, ਆਦਤ ਬਣੀ ਹੈ ਨਾ ਅਤੇ ਸਰੀਰ 'ਤੇ ਕੋਈ ਮੱਖੀ ਮੱਛਰ ਬੈਠੇ ਹੱਥ ਉਠਾ ਦੇਣਾ, ਅਤੇ ਦੂਸਰੀ ਵਾਰੀ ਕਿਉਂ ਕੀਤਾ? ਕਹਿੰਦੇ ਦੂਸਰੀ ਵਾਰੀ ਮੈਂ ਦੇਖ ਕੇ ਹੋਸ਼ ਨਾਲ ਇਹ ਕੰਮ ਕੀਤਾ, ਕਹਿੰਦਾ ਮੈਂ ਬੇਹੋਸ਼ ਨਹੀਂ ਹੋਣਾ ਚਾਹੁੰਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਅਸੀਂ ਬੇਹੋਸ਼ੀ ਵਿੱਚ ਕਰਦੇ ਹਾਂ, ਪਤਾ ਨਹੀਂ ਲੱਗਦਾ, ਸਹਿਬ ਨਹੀਂ ਮੂੰਹੋਂ ਨਿਕਲ ਜਾਂਦੀਆਂ ਨੇ, ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸੁਰਤ ਜੁੜਦੀ ਹੈ ਪਰਮਾਤਮਾ ਦੀ ਸਿਫਤ ਵਿੱਚ ਤਾਂ ਫਿਰ ਇਹ ਬੇਹੋਸ਼ੀ ਦਾ ਆਲਮ ਜਿਹੜਾ ਨਾ ਇਹ ਖਤਮ ਹੁੰਦਾ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਸੁਣਨ ਨਾਲ ਸਤ ਸੰਤੋਖ ਗਿਆਨ ਗਿਆਨ ਪ੍ਰਾਪਤ ਹੁੰਦਾ, ਮਨੁੱਖ ਦੀ ਬਿਰਤੀ ਸੰਤੋਖ ਨੂੰ ਧਾਰਨ ਕਰਦੀ ਹੈ, ਸਤ ਮਨੁੱਖ ਦੇ ਅੰਦਰ ਚੰਗਾ ਆਚਰਨ ਆਉਂਦਾ ਹੈ। 68 ਕਾ ਇਸ਼ਨਾਨ, 88 ਤੀਰਥਾਂ ਦਾ ਇਸ਼ਨਾਨ ਲੋਕ ਪਾਉਂਦੇ ਫਿਰਦੇ ਨੇ, ਬੋਤਲਾਂ 'ਚ ਪਾਣੀ ਇਕੱਠੇ ਕਰਦੇ ਫਿਰਦੇ ਨੇ, ਕਈ ਕੁਝ ਕਰਦੇ ਆ। ਕਹਿੰਦੇ ਨੇ ਫਿਰ ਅੰਦਰ ਸੁਰਤ ਜੁੜ ਗਈ ਅਤੇ ਫਿਰ ਸਮਝੋ ਅੰਦਰਲਾ ਪਵਿੱਤਰ ਹੋ ਗਿਆ, ਫਿਰ ਬਾਹਰ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ। ਬਾਹਰ ਪੜ ਪਾ ਮਹਿਮਾਨ, ਅਤੇ ਜਿਹੜਾ ਮਾਨ ਜਿਹੜਾ ਸਤਿਕਾਰ ਪਰਮਾਤਮਾ ਦੇ ਦਰ ਉੱਤੇ ਮਨੁੱਖ ਕਹਿੰਦਾ ਵਿੱਦਿਆ ਦੁਆਰਾ ਜਾਂ ਹੋਰ ਕਿਸੇ ਢੰਗ ਨਾਲ ਮੈਨੂੰ ਪ੍ਰਾਪਤ ਹੋਵੇਗਾ, ਭਾਵ ਮੈਂ ਬੜੀ ਉੱਚੀ ਅਤੇ ਸ੍ਰੇਸ਼ਟ ਗੱਲ ਕਰ ਸਕਾਂਗਾ, ਕਹਿੰਦੇ ਨੇ ਸੁਣਨ ਨਾਲ ਹੀ ਇਹ ਅਵਸਥਾ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਲਾਗੈ ਸਹਿਜ ਧਿਆਨ, ਸਹਿਜ ਤੋਂ ਮਤਲਬ ਹੈ ਅੰਦਰਲੀ ਆਦਤ, ਆਤਮਾ ਦੀ ਨੇਚਰ, ਆਤਮਾ ਦੇ ਸੁਭਾਅ ਵਿੱਚ ਮਨੁੱਖ ਦਾ ਧਿਆਨ ਲੱਗ ਜਾਂਦਾ, ਫਿਰ ਉਹ ਆਤਮਾ ਦੀ ਆਵਾਜ਼ ਨਾਲ ਕੰਮ ਕਰਦਾ, ਫਿਰ ਉਹ ਇਹ ਨਹੀਂ ਵੀ ਲੋਕ ਦਿਖਾਵਾ ਇੱਧਰੋਂ ਉੱਧਰੋਂ ਸੁਣ ਕੇ ਅਤੇ ਗੱਲਾਂ ਵਿੱਚ ਭਤੀਜਦਾ ਹੈ। ਕਹਿੰਦੇ ਨਹੀਂ, ਉਹਦਾ ਧਿਆਨ ਆਪਣੇ ਅੰਦਰ ਜੁੜਦਾ ਹੈ, ਅਤੇ ਇਸ ਤਰ੍ਹਾਂ ਜਿਹੜੇ ਵੀ ਮਨੁੱਖ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਕਹਿੰਦੇ ਨੇ ਉਹ ਭਗਤਾਂ ਦੀ, ਗੁਰਮੁਖਾਂ ਦੀ, ਮਹਾਂਪੁਰਸ਼ਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਅਤੇ ਸਤਿਗੁਰੂ ਕਹਿੰਦੇ ਨੇ ਉਹ ਫਿਰ ਸਦਾ ਵਿਕਾਸ ਵਿੱਚ ਰਹਿੰਦਾ। ਫਿਰ ਸਤਿਗੁਰੂ ਕਹਿੰਦੇ ਨੇ ਸੁਣਿਆ ਹੈ ਸਰਾਂ ਗੁਣਾਂ ਕੇ ਦਾਹ, ਕਹਿੰਦੇ ਨੇ ਗੁਣਾਂ ਦੇ ਸਰੋਵਰਾਂ ਦਾ ਗਹਿਣ, ਭਾਵ ਵੱਡੇ ਤੋਂ ਵੱਡੇ ਸ੍ਰੇਸ਼ਟ ਆਤਮਕ ਗੁਣ ਜਿਹੜੇ ਨੇ ਉਹਨਾਂ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ। ਸ਼ੇਖ ਪੀਰ ਪਾਤਸ਼ਾਹ, ਕਹਿੰਦੇ ਨੇ ਸ਼ੇਖ ਪਦਵੀ, ਪੀਰ ਬਣਨਾ, ਪਾਤਸ਼ਾਹ ਬਣਨਾ, ਕਹਿੰਦੇ ਨੇ ਸੁਰਤ ਜੋੜਨ ਨਾਲ ਹੀ ਇਹ ਸਾਰੀਆਂ ਅਵਸਥਾਵਾਂ ਮਨੁੱਖ ਨੂੰ ਪ੍ਰਾਪਤ ਹੁੰਦੀਆਂ ਨੇ। ਭਾਵ ਇਹ ਹੈ ਕਿ ਧਾਰਮਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਸਮਾਜਿਕ ਤੌਰ 'ਤੇ ਉਹ ਮਨੁੱਖ ਆਪਣੇ ਅੰਦਰ ਇੰਨੀ ਉਚਾਈ ਪਕੜ ਲੈਂਦਾ ਹੈ ਕਿ ਉਹਨੂੰ ਦੁਨੀਆਂ ਦੀ ਕਿਸੇ ਹੇਰਾ ਫੇਰੀ, ਦੁਨੀਆਂ ਦੀ ਕਿਸੇ ਪ੍ਰਭਤਾ ਅਤੇ ਦੁਨੀਆਂ ਦੇ ਕਿਸੇ ਧਾਰਮਿਕ ਦਿਖਾਵੇ ਦੀ ਲੋੜ ਨਹੀਂ ਪੈਂਦੀ। ਅੰਧੇ ਪਾਵੇਂ ਰਾਹ, ਕਹਿੰਦੇ ਨੇ ਆਤਮਕ ਮਾਰਗ ਰਸਤਾ ਜਿਹੜਾ ਹੈ ਅਗਿਆਨੀ ਮਨੁੱਖ ਵੀ ਸੁਣਨ ਨਾਲ ਸੁਰਤ ਨਾਲ ਪ੍ਰਾਪਤ ਕਰ ਲੈਂਦੇ ਨੇ। ਔਰ ਜੇ ਇਹਨੂੰ ਸਧਾਰਨ ਗੱਲ ਕਹੀਏ ਨਾ ਵੀ ਅੰਨਾ ਮਨੁੱਖ ਵੀ ਸੁਣਨ ਨਾਲ ਰਸਤਾ ਪ੍ਰਾਪਤ ਕਰਦਾ ਤਾਂ ਇਸ ਪਾਸੇ ਵੀ ਇਹ ਗੱਲ ਕਈ ਵਾਰੀ ਲਾਗੂ ਹੁੰਦੀ ਹੈ। ਅੰਨੇ ਜਿਹੜੇ ਨੇ ਉਹ ਸੁਣ ਕੇ ਸ਼ਬਦ ਦੀ ਧੁਨੀ ਸੁਣ ਕੇ ਅਤੇ ਪਹਿਚਾਣ ਕਰਦੇ ਆ ਵੀ ਬੰਦੇ ਕਿਹੜੇ ਬੰਦੇ ਦੀ ਆਵਾਜ਼ ਹੈ। ਸਮਾਂ ਨਹੀਂ, ਇਹਦੇ ਸੰਬੰਧੀ ਮੈਂ ਕੱਲ੍ਹ ਬੇਨਤੀਆਂ ਕਰਾਂਗਾ ਕਿ ਐਸੀ ਸੰਸਾਰ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਨੇ ਕੁਦਰਤ ਪਾਈ ਹੈ ਕਿ ਅਸੀਂ ਜਾਇਜ਼ਾ ਨਹੀਂ ਕਰਦੇ, ਅੰਦਾਜ਼ਾ ਨਹੀਂ ਲਾਉਂਦੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਦਰਸਾ ਰਹੇ ਨੇ ਕਿ ਸੁਣਨ ਨਾਲ ਜੇ ਅੰਦਰੋਂ ਸੁਰਤ ਰਾਹੀਂ ਮਨੁੱਖ ਨੇ ਸੁਣ ਲਿਆ, ਕਿਉਂਕਿ ਕੰਨ ਤਾਂ ਇੱਕ ਸਾਧਨ ਮਾਤਰ ਨੇ, ਗੱਲ ਤਾਂ ਅੰਦਰ ਜਾਣੀ ਹੈ, ਜੇ ਅੰਦਰਲੀ ਸੁਰਤ ਨੇ ਗੱਲ ਨੂੰ ਪਕੜ ਲਿਆ ਤਾਂ ਫਿਰ ਬਹੁਤ ਦੂਰ ਤੱਕ ਗੱਲ ਜਾਂਦੀ ਹੈ ਅਤੇ ਮਨੁੱਖ ਆਤਮਕ ਉੱਚਤਾ ਪ੍ਰਾਪਤ ਕਰਦਾ ਹੈ, ਭਗਤ ਬਣਦਾ ਹੈ, ਸਦੀਵੀ ਵਿਕਾਸ ਪਰਮਾਨੰਦ ਉਸ ਨੂੰ ਮਿਲਦਾ ਹੈ। ਅੱਜ ਦੀ ਵਿਚਾਰ ਨੂੰ ਇਹਨੇ ਅੱਖਰਾਂ ਨਾਲ ਹੀ ਸੰਕੋਚਦਾ ਹੋਇਆ ਹੋਈਆਂ ਭੁੱਲਾਂ ਤੋਂ ਖਿਮਾ ਦਾ ਜਾਚ ਕਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।